ਹਰ ਗੋਬਿੰਦ ਚੰਦ ਜੇ ਬਿਰੈ ਬਿਧੀ ਚੰਦ ਪਾਏ ਬਹੁ ਉਦਾਸ ਉਰ ਮੈਰੈ ਭੇਵ ਨ ਕਛੂ ਜਨਾਏ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ। ਸਤਿਗੁਰਾਂ ਦੇ ਚਰਨਾਂ ਦੀ ਛੂਹ ਨਾਲ ਪਵਿੱਤਰ ਪਾਵਨ ਧਰਤੀ ਸ੍ਰੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲਯੁਗ ਕੇ ਬੋਹਿਤ ਨਾਮ ਕੇ ਜਹਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਨੇ ਸਤਿਗੁਰਾਂ ਦੇ ਚਰਨਾਂ ਵਿਚ ਬੈਠ ਕਰਕੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹਰ ਰੋਜ ਇਸ ਦੀਵਾਨ ਵਿਚ ਗੁਰ ਇਤਿਹਾਸ ਦੀ ਲੜੀਵਾਰ ਕਥਾ ਗੁਰੂ ਦਰਬਾਰ ਵਿਖੇ ਹੁੰਦੀ ਹੈ। ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਹਨ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦਾ ਇਤਿਹਾਸ ਸਰਵਣ ਕਰਦੀਆਂ ਜਿਨ੍ਹਾਂ ਦਾ ਕੱਲ ਪਵਿੱਤਰ ਪ੍ਰਕਾਸ਼ ਦਿਹਾੜਾ ਸਾਰੀ ਦੁਨੀਆਂ ਵਿਚ ਮਨਾਇਆ ਜਾ ਰਿਹਾ ਹੈ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਪਹਾੜੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਐਸੇ ਦੀਨ ਦਿਆਲ ਸਤਿਗੁਰਾਂ ਦੀ ਕਥਾ ਚੱਲ ਰਹੀ ਹੈ। ਮਹਾਰਾਜ ਜੀ ਦੇ ਅਨੰਨ ਸੇਵਕ ਜਿਹੜੇ ਸਤਿਗੁਰਾਂ ਦੇ ਨਾਲ ਇੱਕ ਮਿੱਕ ਹੋ ਚੁੱਕੇ ਸਨ ਜਿਨ੍ਹਾਂ ਦੇ ਬਾਬਤ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਇਹ ਬਚਨ ਕਹੇ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਬੜੀ ਉੱਚੀ ਅਵਸਥਾ ਦੇ ਮਾਲਕ ਸਨ ਸਰਬ ਗੁਣ ਸੰਪੰਨ ਗੁਰਸਿੱਖ। ਗੁਰੂ ਨੇ ਜਿਨ੍ਹਾਂ ਨੂੰ ਆਪਣਾ ਹੀ ਰੂਪ ਬਣਾ ਲਿਆ ਆਪਣੇ ਵਿਚ ਤੇ ਸਿੱਖ ਵਿਚ ਫਰਕ ਨਹੀਂ ਰਹਿਣ ਦਿੱਤਾ। ਇੰਨੀਆਂ ਪਦਵੀਆਂ ਬਖਸ਼ੀਆਂ ਇੰਨਾ ਮਾਣ ਬਖਸ਼ਿਆ ਇਹ ਵਰ ਦਿੱਤਾ ਵੀ ਤੇਰੀ ਔਰ ਸਾਡੀ ਪੁਸਤੈਨੀ ਸਾਂਝ ਰਹੇਗੀ। ਉਹ ਭਾਈ ਵਿਧੀ ਚੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਆਗਿਆ ਲੈ ਕੇ ਦਿਓ ਨਗਰ ਚਲੇ ਗਏ ਜਿੱਥੇ ਉਨ੍ਹਾਂ ਨੇ ਬਾਬਾ ਸੁੰਦਰ ਸ਼ਾਹ ਜੀ ਇੱਕ ਮਹਾਨ ਸੂਫੀ ਸੰਤ ਬੰਦਗੀ ਕਰਨ ਵਾਲੇ ਮੁਸਲਮਾਨ ਫਕੀਰ ਦੇ ਨਾਲ ਵਚਨ ਕੀਤਾ ਸੀ ਕਿ ਆਪਾਂ ਇਕੱਠੇ ਸਰੀਰ ਤਿਆਗਾਂਗੇ। ਸਾਧ ਸੰਗਤ ਜੀ ਬਾਣੀ ਚ ਬਚਨ ਆਉਂਦਾ ਹੈ ਜਿਨੀ ਤੇਰਾ ਨਾਮ ਧਿਆਇਆ ਤਿੰਨ ਤੋਂ ਸੱਦ ਮਿਲੇ। ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕੀਤੀ ਹੈ ਉਨ੍ਹਾਂ ਨੂੰ ਪਹਿਲਾਂ ਹੀ ਸੱਦੇ ਮਿਲ ਜਾਂਦੇ ਹੈ। ਸੰਸਾਰ ਤੋਂ ਯਾਤਰਾ ਪੂਰੀ ਕਰਕੇ ਕਿਸ ਵੇਲੇ ਜਾਣਾ ਹੈ ਪਤਾ ਲੱਗ ਜਾਂਦਾ ਹੈ। ਬਾਬਾ ਵਿਧੀ ਚੰਦ ਸਾਹਿਬ ਜੀ ਦੀ ਅੰਸ ਬੰਸ਼ ਸਤਿਕਾਰਯੋਗ ਬਾਬਾ ਦਇਆ ਸਿੰਘ ਜੀ ਨੇ ਆ ਪਿਛਲੇ ਤਿੰਨ ਚਾਰ ਮਹੀਨੇ ਹੋਏ ਨੇ ਸਰੀਰ ਤਿਆਗਿਆ ਹੈ। ਬਾਬਾ ਜੀ ਸਰੀਰ ਤਿਆਗਣ ਤੋਂ ਕੁਝ ਮਿੰਟ ਪਹਿਲਾਂ ਕਹਿਣ ਲੱਗੇ ਖਾਲਸਾ ਜੀ ਸਿੰਘੋ ਮੈਨੂੰ ਸੁਰ ਸਿੰਘ ਲੈ ਚੱਲੋ ਅਸਥਾਨ ਤੇ ਜਾ ਕੇ ਅਸੀਂ ਕਮਰ ਕਸਾ ਕਰਨਾ। ਬਾਬਾ ਅਵਤਾਰ ਸਿੰਘ ਜੀ ਜੋ ਵੱਡੇ ਸਪੁੱਤਰ ਹਨ ਬਾਬਾ ਜੀ ਦੇ ਉਸੇ ਤਰ੍ਹਾਂ ਜੋ ਮਰਿਆਦਾ ਮਹਾਂਪੁਰਸ਼ਾਂ ਨੇ ਦੱਸੀ ਬਾਬਾ ਜੀ ਨੂੰ ਲੈ ਕੇ ਜਦੋਂ ਸੁਰ ਸਿੰਘ ਆਏ ਸਾਰੇ ਅਸਥਾਨਾਂ ਵੱਲ ਨਿਗਾਹ ਕਰਕੇ ਸਿੰਘਾਂ ਵੱਲ ਨੇਤਰ ਕਰਕੇ ਬਾਬਾ ਜੀ ਨੇ ਫਤਿਹ ਗਜਾਈ ਤੇ 5-7 ਮਿੰਟ ਦੇ ਅੰਦਰ ਅੰਦਰ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਅਜੇ ਇਸ ਗੱਲ ਨੂੰ ਕੇਵਲ 3-4 ਮਹੀਨੇ ਹੀ ਹੋਏ। ਸੋ ਖਾਲਸਾ ਜੀ, ਇਹ ਬਾਬਾ ਵਿਧੀ ਚੰਦ ਜੀ ਤਾਂ ਕਿੱਡੀ ਵੱਡੀ ਮਹਾਨ ਹਸਤੀ ਹਨ, ਜਿਨ੍ਹਾਂ ਨੂੰ ਮਹਾਰਾਜ ਨੇ ਆਪਣਾ ਹੀ ਰੂਪ ਕਿਹਾ ਹੈ, ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਉਹ ਮਹਾਂਪੁਰਸ਼ ਬਾਬਾ ਜੀ ਬਾਬਾ ਸੁੰਦਰ ਸ਼ਾਹ ਜੀ ਕੋਲ ਜਾ ਕੇ ਸੱਚਖੰਡ ਪਿਆਨਾ ਕਰ ਗਏ। ਅਯੁੱਧਿਆ ਤੋਂ ਨੇੜੇ ਇਹ ਅਸਥਾਨ ਦੱਸਿਆ ਜਾਂਦਾ, ਅਜੇ ਦਾਸ ਨੇ ਦਰਸ਼ਨ ਨਹੀਂ ਕੀਤੇ, ਪਰ ਜਿਨ੍ਹਾਂ ਗੁਰਸਿੱਖਾਂ ਨੇ ਦਰਸ਼ਨ ਕੀਤੇ ਉਹ ਦੱਸਦੇ ਹਨ ਕਿ ਅਯੁੱਧਿਆ ਤੋਂ 70-80 ਕਿਲੋਮੀਟਰ ਦੀ ਕੋਈ ਦੂਰੀ ਹੈ ਜਿੱਥੇ ਬਾਬਾ ਵਿਧੀ ਚੰਦ ਜੀ ਦੀ ਸਮਾਧ ਬਣੀ ਹੋਈ ਹੈ ਔਰ ਬਾਬਾ ਸੁੰਦਰ ਸ਼ਾਹ ਜੀ ਦੀ ਕਬਰ ਬਣੀ ਹੋਈ। ਉਹ ਮੁਸਲਮਾਨ ਮਹਾਂਪੁਰਸ਼ ਸਨ, ਉਹਨਾਂ ਦੀ ਮਰਿਆਦਾ ਅਨੁਸਾਰ ਉਹਨਾਂ ਦਾ ਸਰੀਰ ਦਫ਼ਨ ਕੀਤਾ ਗਿਆ, ਭਾਈ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ। ਅੱਜ ਕੱਲ੍ਹ ਉੱਥੇ ਉਦਾਸੀ ਮਹਾਤਮਾ ਬਾਬਾ ਸ੍ਰੀ ਚੰਦ ਜੀ ਦੀ ਜੋ ਸੰਪਰਦਾਇ ਦੇ ਸਾਧੂ ਹਨ ਉਹ ਉਸ ਅਸਥਾਨ ਦੀ ਸੇਵਾ ਕਰਦੇ, ਉਦਾਸੀਆਂ ਕੋਲ ਉਸ ਅਸਥਾਨ ਦਾ ਪ੍ਰਬੰਧ ਹੈ, ਜ਼ਮੀਨ ਜਾਇਦਾਦ ਵੀ ਚੰਗੀ ਹੈ। ਪਰ ਬਾਬਾ ਜੀ ਬਾਬਾ ਦਇਆ ਸਿੰਘ ਜੀ, ਬਾਬਾ ਅਵਤਾਰ ਸਿੰਘ ਜੀ ਦਲ, ਬਾਬਾ ਵਿਧੀ ਚੰਦ ਜੀ ਜਦੋਂ ਪਟਨਾ ਸਾਹਿਬ ਜਾਂਦੇ ਆਉਂਦੇ ਹਨ ਤਾਂ ਉਸ ਅਸਥਾਨ ਤੇ ਵੀ ਜਾ ਕੇ ਹਾਜ਼ਰੀ ਜ਼ਰੂਰ ਲਵਾਉਂਦੇ ਔਰ ਉਹ ਉਦਾਸੀ ਸੰਤ ਬੜਾ ਪਿਆਰ ਮਾਣ ਸਤਿਕਾਰ ਦਿੰਦੇ ਹਨ ਬਾਬਾ ਜੀ ਨੂੰ। ਸੋ ਸਾਧ ਸੰਗਤ ਜੀ, ਉੱਥੇ ਬਾਬਾ ਜੀ ਜਦੋਂ ਸੱਚਖੰਡ ਪਿਆਨਾ ਕਰ ਗਏ, ਉਹਨਾਂ ਦੀ ਆਤਮਾ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਹੀ ਲੀਨ ਹੋ ਗਈ, ਕਿਉਂਕਿ ਸਿੱਖ ਦਾ ਵਾਸਾ ਗੁਰੂ ਵਿੱਚ ਹੈ, ਸਿੱਖ ਗੁਰੂ 'ਚ ਜਾ ਕੇ ਸਮਾ ਜਾਂਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਪਿਆਰੇ ਭਾਈ ਵਿਧੀ ਚੰਦ ਜੀ ਦੇ ਵਿਯੋਗ ਵਿੱਚ, ਕਿਉਂਕਿ ਇਹ ਗੱਲਾਂ ਸਾਧ ਸੰਗਤ ਜੀ ਦੁਨਿਆਵੀ ਬਿਰਤੀ ਵਾਲੇ ਲੋਕ ਨਹੀਂ ਸਮਝ ਸਕਣਗੇ, ਇਹ ਤਾਂ ਜਿਸ ਤਨ ਲੱਗੇ ਸੋਈ ਜਾਣੇ, ਕੌਣ ਜਾਣੇ ਪੀਰ ਪਰਾਈ, ਇਹਦੇ ਅੰਦਰ ਦੀ ਪੀੜਾ ਹੈ। ਗੁਰੂ ਤੇ ਸਿੱਖ ਦਾ ਪਿਆਰ ਕਿੰਨਾ ਹੁੰਦਾ ਭਾਈ ਸੰਤੋਖ ਸਿੰਘ ਜੀ ਦਰਸਾ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਭਾਈ ਵਿਧੀ ਚੰਦ ਜੀ ਦਾ ਵਿਛੋੜਾ ਮਹਿਸੂਸ ਕਰਨ ਲੱਗ ਪਏ ਸਰੀਰਕ ਤੌਰ ਤੇ। ਆਤਮਾ ਤਾਂ ਗੁਰੂ ਨਾਲ ਰਲ ਗਈ ਹੈ, ਪਰ ਸਰੀਰ ਦਾ ਜਿਹੜਾ ਉਹ ਝਾਕੀ ਸਾਹਮਣੇ ਆਉਂਦੀ ਸੀ, ਉਹ ਜਿਹੜਾ ਦਰਸ਼ਨ ਹੁੰਦਾ ਸੀ ਗੁਰਸਿੱਖ ਦਾ, ਭਾਈ ਵਿਧੀ ਚੰਦ ਜੀ ਚ ਕਿੰਨੇ ਕੁ ਗੁਣ ਸਨ। ਭਾਈ ਵਿਧੀ ਚੰਦ ਜੀ ਸ਼ਸਤਰ ਵਿਦਿਆ ਦੇ ਨਿਪੁੰਨ ਸੂਰਬੀਰ ਯੋਧੇ ਸਨ, ਬੜੇ ਬੜੇ ਵੱਡੇ ਖੱਬੀ ਖਾਨ ਯੋਧਿਆਂ ਨੂੰ ਮੈਦਾਨੇ ਜੰਗ ਵਿਚ ਝਟਕ ਦਿੱਤਾ, ਕਿਸੇ ਨੂੰ ਤੀਰ ਨਾਲ ਕਿਸੇ ਨੂੰ ਤਲਵਾਰ ਨਾਲ ਸੁੱਕਾ ਜਾਨ ਹੀ ਨਹੀਂ ਦਿੱਤਾ ਕਿਸੇ। ਭਾਈ ਵਿਧੀ ਚੰਦ ਜੀ ਕੋਲ ਭੱਜ ਕੇ ਕੋਈ ਜਾਨ ਨਹੀਂ ਬਚਾ ਸਕਿਆ ਤੇ ਜਿਹੜਾ ਆਇਆ ਅੜੇ ਸੋ ਝੜੇ, ਇਹੋ ਜਿਹੇ ਯੋਧੇ ਸਨ। ਕਾਰਨਾਮੇ ਕੈਸੇ ਕੀਤੇ, ਲਾਹੌਰ ਦੇ ਕਿਲੇ ਵਿੱਚੋਂ ਬਾਦਸ਼ਾਹ ਸ਼ਾਹਜਹਾਨ ਦੀ ਨੱਕ ਥੱਲੋਂ ਉਹਦੀ ਅੱਖਾਂ ਦੇ ਸਾਹਮਣੇ ਘੋੜੇ ਕੱਢ ਕੇ ਲਿਆਂਦੇ, ਉਸ ਜ਼ਾਲਮ ਦੀ ਜਿਹੜੀ ਅੜ ਸੀ ਉਹ ਭੰਨ ਦਿੱਤੀ ਵੀ ਤੂੰ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਗੁਰਸਿੱਖਾਂ ਦੇ ਘੋੜੇ ਖੋਂਦਾ ਹੈ ਤੇ ਤੇਰੀ ਅੜ ਭੰਨਣ ਵਾਲੇ ਯੋਧੇ ਵੀ ਹਨ। ਫਿਰ ਸਾਧ ਸੰਗਤ ਜੀ ਪੱਟੀ ਤੋਂ ਦੁਸ਼ਾਲੇ ਲੈ ਕੇ ਆਇਆ, ਭਾਈ ਵਿਧੀ ਚੰਦ ਜਦੋਂ ਦੁਸ਼ਾਲੇ ਖੋਹ ਲਏ ਸਨ ਪੱਟੀ ਦੇ ਨਵਾਬ ਨੇ ਸਿੱਖਾਂ ਤੋਂ, ਉਹ ਵੀ ਵਿਧੀ ਚੰਦ ਹੀ ਲੈ ਕੇ ਆਇਆ। ਭੱਠ ਵਿੱਚ ਭਾਈ ਵਿਧੀ ਚੰਦ ਜੀ ਬੈਠੇ ਤੇ ਭੱਠ ਵੀ ਠੰਡੇ ਕਰ ਦਿੱਤੇ, ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦੀਓ। ਇਹੋ ਜਿਹੇ ਭਾਈ ਵਿਧੀ ਚੰਦ ਜੀ ਬੜੇ ਬੜੇ ਬਹਾਦਰੀ ਦੇ ਸੂਰਬੀਰਤਾ ਦੇ ਕੌਤਕਾਰਨਾਮੇ ਕਰਨ ਵਾਲੇ, ਗੁਰੂ ਨੂੰ ਸਭ ਤੋਂ ਪਿਆਰੇ ਕੌਣ ਲੱਗਦੇ ਨੇ? ਸੂਰਬੀਰ ਬਹਾਦਰ ਯੋਧੇ ਗੁਰੂ ਹਰਗੋਬਿੰਦ ਸਾਹਿਬ ਨੂੰ ਬਹੁਤ ਪਿਆਰੇ ਲੱਗਦੇ, ਉਹਨਾਂ ਦੇ ਸ਼੍ਰੋਮਣੀ ਸਨ ਭਾਈ ਵਿਧੀ ਚੰਦ। ਉਹਨਾਂ ਦਾ ਵਿਛੋੜਾ ਹਜ਼ੂਰ ਕਿਸ ਤਰ੍ਹਾਂ ਮਹਿਸੂਸ ਕਰਦੇ ਹੈ, ਆਓ ਇਹ ਕਥਾ ਬੜੇ ਪਿਆਰ ਨਾਲ ਸਰਵਣ ਕਰੀਏ। ਛੇਵੇਂ ਪਾਤਸ਼ਾਹ ਜੀ ਮਹਾਰਾਜ ਨੀਰੀ ਪੀਰੀ ਦੇ ਮਾਲਕ ਦੇ ਚਰਨਾਂ ਦਾ ਧਿਆਨ ਕਰਕੇ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਸ੍ਰੀ ਹਰਗੋਬਿੰਦ ਚੰਦ ਜੀ ਬਿਰਹਿ ਬਿਧੀ ਚੰਦ ਪਾਏ।
ਨੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਆਪਣੇ ਮਿੱਤਰ, ਆਪਣੇ ਪਿਆਰੇ, ਆਪਣੇ ਸੇਵਕ, ਆਪਣੇ ਸੀਨੇ, ਸੀਨਾ ਕੀ ਹੁੰਦਾ, ਜਾਨ ਹੀ ਹੁੰਦੀ ਹੈ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਆਪਣੇ ਪਿਆਰੇ ਬਿਧੀ ਚੰਦ ਦਾ ਵਿਛੋੜਾ ਪਾ ਕੇ
ਬਹੁ ਦਾ ਤੁਰ ਮੈਰਾ ਪੀਵ ਨਕ ਚੂਜਨਾਏ।
ਆਪਣੇ ਹਿਰਦੇ ਸੱਚੇ ਪਾਤਸ਼ਾਹ ਆਪਣੇ ਸੇਵਕ ਦਾ ਵਿਛੋੜਾ ਮਹਿਸੂਸ ਕਰਦੇ ਰਹਿੰਦੇ, ਪਰ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸਦੇ ਨਹੀਂ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਧ ਸੰਗਤ ਦੀ ਵਡਿਆਈ ਹੈ ਕਿ ਆਪਣੇ ਸਿੱਖਾਂ ਨੂੰ ਇੰਨਾ ਕੋਈ ਪਿਆਰ ਕਰਦਾ ਜਿੰਨਾ ਪੁੱਤਰਾਂ ਨੂੰ ਮਾਂ ਬਾਪ ਨਹੀਂ ਕਰਦੇ, ਇੰਨਾ ਗੁਰੂ ਆਪਣੇ ਸਿੱਖਾਂ ਨੂੰ ਪਿਆਰ ਕਰਦਾ। ਮਾਂ ਬਾਪ ਆਪਣੇ ਬੱਚੇ ਨੂੰ ਜਿੰਨਾ ਪਿਆਰ ਕਰਦੇ ਨੇ, ਇਹ ਤਾਂ ਤੁਹਾਨੂੰ ਪਤਾ ਹੀ ਹੈ। ਆਪਾਂ ਆਪਣੇ ਬੱਚੇ ਬਿਨਾਂ ਰਹਿ ਸਕਦੇ ਹਾਂ? ਬੱਚੇ ਨੂੰ ਬੁਖਾਰ ਹੋ ਜਾਵੇ ਤੇ ਮਾਂ ਬਾਪ ਦੀ ਜਾਨ ਮੁੱਠੀ ਜਾ ਜਾਂਦੀ, ਸਾਡਾ ਬੱਚਾ ਕਦੋਂ ਰਾਜੀ ਹੋਵੇ? ਬੱਚੇ ਨੂੰ ਤੱਤੀ ਵਾਹ ਨਾ ਲੱਗੇ, ਮਾਂ ਬਾਪ ਆਪਣੇ ਬੱਚੇ ਦਾ ਖਿਆਲ ਰੱਖਦੇ ਹੈ ਤੇ ਸਾਧ ਸੰਗਤ ਜੀ ਏਦਾਂ ਗੁਰੂ ਆਪਣੇ ਸਿੱਖ ਦਾ ਖਿਆਲ ਰੱਖਦੇ ਤੇ ਗੁਰੂ ਆਪਣੇ ਸਿੱਖ ਦੇ ਵਿਛੋੜੇ ਤੇ ਕੀ ਮਹਿਸੂਸ ਕਰਦੇ ਆ ਇਹ ਵੀ ਸੁਣ ਲਓ। ਕਹਿੰਦੇ ਬਹੁ ਉਦਾਸ ਉਰ ਮੈਂ ਰਹਿ, ਮਨ ਵਿੱਚ ਛੇਵੇਂ ਪਾਤਸ਼ਾਹ ਹੁਣ ਬਹੁਤ ਉਦਾਸ ਰਹਿਣ ਲੱਗ ਪਏ ਨੇ, ਪਰ ਆਪਣੇ ਦਿਲ ਦਾ ਭੇਦ ਕਿਸੇ ਨੂੰ ਦੱਸਦੇ ਨਹੀਂ।
ਚੋਪਈ ਲਾਲ ਚੰਦ ਕੋ ਰੱਖੈ ਪਾਸਾ।
ਮਹਾਰਾਜ ਆਪਣੇ ਬਿਧੀ ਚੰਦ ਦੇ ਪੁੱਤਰ ਭਾਈ ਲਾਲ ਚੰਦ ਨੂੰ ਆਪਣੇ ਕੋਲ ਰੱਖਦੇ ਹਨ।
ਪਾਂਤਨ ਤੇ ਦੇਸ ਦਿਲਾਸਾ।
ਬੜੇ ਪਿਆਰ ਨਾਲ ਲਾਲ ਚੰਦ ਨੂੰ ਦਿਲਾਸਾ ਦਿੰਦੇ ਰਹਿੰਦੇ, ਹੌਸਲਾ ਦਿੰਦੇ ਰਹਿੰਦੇ, ਪਿਆਰ ਦਿੰਦੇ ਰਹਿੰਦੇ ਸੱਚੇ ਪਾਤਸ਼ਾਹ।
ਬਿਧੀ ਚੰਦ ਪਾਛੇ ਦਸਤਾਰ।
ਭਾਈ ਬਿਧੀ ਚੰਦ ਜੀ ਦੇ ਚਲਾਣੇ ਤੋਂ ਬਾਅਦ ਜੋ ਦਸਤਾਰ ਬੰਦੀ ਹੋਈ ਹੈ,
ਦਵਾਈ ਮ੍ਰਿਦ ਬਾਕ ਉਚਾਰ।
ਬਾਬਾ ਲਾਲ ਚੰਦ ਜੀ ਦੇ ਸੀਸ ਤੇ ਮਹਾਰਾਜ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਸਜਾਈ ਹੈ।
ਇਸ ਵਿਧੀ ਦੀਨਤ ਵਡਿਆਈ।
ਭਾਈ ਬਿਧੀ ਚੰਦ ਜੀ ਦਾ ਸਤਿਕਾਰ ਸੀ, ਉਹਨਾਂ ਦੀ ਵਡਿਆਈ ਸੀ ਗੁਰੂ ਘਰ ਦੇ ਵਿਚ, ਉਹੀ ਲਾਲ ਚੰਦ ਨੂੰ ਬਖਸ਼ਿਸ਼ ਕੀਤੀ ਹੈ।
ਗੁਰਸੇਵ ਕਮਾਏ।
ਔਰ ਬਾਬਾ ਲਾਲ ਚੰਦ ਜੀ ਵੀ ਸਤਿਗੁਰਾਂ ਦੀ ਸੇਵਾ ਉਸੇ ਭਾਵਨਾ ਨਾਲ ਕਰਨ ਲੱਗੇ ਹੈ ਜੋ ਉਹਨਾਂ ਦੇ ਪਿਤਾ ਜੀ ਕਰਿਆ ਕਰਦੇ ਸਨ।
ਕਰਨ ਕਰ ਪਰਤੀ
ਜਿਹੜੀ ਸੇਵਾ ਜਿੰਮੇਵਾਰੀ ਭਾਈ ਬਿਧੀ ਚੰਦ ਜੀ ਨਿਭਾਉਂਦੇ ਸਨ, ਉਹ ਬਾਬਾ ਲਾਲ ਚੰਦ ਜੀ ਨਿਭਾਉਣ ਲੱਗੇ।
ਵੱਡੇ ਮਸੰਦਨ ਸੰਗ ਮਿਲਾਇਓ।
ਜਿਹੜੇ ਗੁਰੂ ਘਰ ਦੇ ਵੱਡੇ ਮਸੰਦ ਮੁਖੀ ਸਨ, ਮਸੰਦ ਸ਼ਬਦ ਬਾਅਦ ਵਿਚ ਨਿੰਦਣੀਏ ਬਣ ਗਿਆ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਤਾਂ ਬਹੁਤ ਸਤਿਕਾਰਯੋਗ ਸ਼ਬਦ ਸੀ। ਮਸੰਦ ਦਾ ਅਰਥ ਹੈ ਮਸ਼ਨਦ, ਮਸ਼ਨਦ ਮੈਨੇ ਗੱਦੀ, ਗੱਦੀ ਦੇ ਉੱਤੇ ਜੋ ਨਸ਼ੀਨ ਹੈ ਉਹ ਮਸੰਦ ਹੈ। ਗੁਰੂ ਘਰ ਵੱਲੋਂ ਜਿਨ੍ਹਾਂ ਨੂੰ ਮੰਜੀਆਂ ਮਿਲੀਆਂ, 22 ਮੰਜੀਆਂ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤੀਆਂ। ਗੁਰੂ ਰਾਮਦਾਸ ਜੀ ਤੱਕ ਇਹਨਾਂ ਦੀ ਗਿਣਤੀ 52 ਹੋ ਗਈ। ਫਿਰ ਜਿਉਂ ਜਿਉਂ ਸਮਾਂ ਵੱਧਦਾ ਗਿਆ ਇਹ ਮੰਜੀਆਂ ਵੱਧਦੀਆਂ ਗਈਆਂ। ਮੰਜੀਆਂ ਤੇ ਬੈਠਣ ਵਾਲੇ ਸਤਿਕਾਰਯੋਗ ਗੁਰਸਿੱਖਾਂ ਨੂੰ ਮਸੰਦ ਕਿਹਾ ਜਾਂਦਾ ਸੀ। ਇਹ ਬੜੀ ਕਰਨੀ ਵਾਲੇ ਜਪੀ ਤਪੀ ਗੁਰੂ ਘਰ ਦੀ ਕਾਰ ਚਲਾਉਂਦੇ ਸਨ। ਭਾਈ ਬਿਧੀ ਚੰਦ ਜੀ ਦੀ ਥਾਂ ਤੇ ਉਨ੍ਹਾਂ ਦੇ ਪੁੱਤਰ ਬਾਬਾ ਲਾਲ ਚੰਦ ਜੀ ਨੂੰ ਮੰਜੀ ਮਿਲੀ ਹੈ, ਉਹ ਸਤਿਕਾਰ ਮਿਲਿਆ, ਉਹ ਮਹੰਤੀ ਮਿਲੀ ਹੈ, ਉਹ ਆਪਣੇ ਪਿਤਾ ਦੀ ਤਰ੍ਹਾਂ ਸੇਵਾ ਨਿਭਾਉਂਦੇ ਹੈ।
ਕਿਉਂ ਭਈ ਇੱਕ ਦਿਵਸ ਸ੍ਰੀ ਹਰਗੋਬਿੰਦ ਪਹੁੰਚੇ ਉਪਬਨ ਪਿਕਨ ਬਿਲੰਦ।
ਇੱਕ ਦਿਨ ਮਹਾਰਾਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਕੀਰਤਪੁਰ ਸਾਹਿਬ ਆਪਣੇ ਬਾਗ ਦੀ ਸੈਰ ਕਰਨ ਗਏ ਹਨ।
ਖਰੇ ਜਹਾਂ ਬੋਤਰਵਰ ਜਾਤੇ।
ਸਾਧ ਸੰਗਤ ਜੀ, ਬਾਗ ਬੜਾ ਸੁੰਦਰ ਹੈ, ਬੜੀਆਂ ਜਾਤਾਂ ਦੇ ਵਧੀਆ ਵਧੀਆ ਕਿਸਮ ਦੇ ਫਲਦਾਰ ਬੂਟੇ ਖੜੇ ਹਨ।
ਚੰਪਕ ਰਾਏ ਬੋਲ ਬੋ ਬਾਂਤੇ,
ਚੰਪਕ ਚਮੇਲੀ ਦੇ ਤੇ ਕਿਤੇ ਰਾਏ ਬੇਲ ਦੇ ਬੂਟੇ ਹਨ।
ਆੜੂ ਅਮਰੂਦ ਤਰੂ ਅੰਬ,
ਕਿਤੇ ਆੜੂਆਂ ਦੇ ਬੂਟੇ ਖੜੇ ਹਨ, ਕਿਤੇ ਅਮਰੂਦਾਂ ਦੇ ਹਨ, ਕਿਤੇ ਅੰਬਾਂ ਦੇ ਦਰਖਤ ਹਨ।
ਨਿੰਬੂ ਕਦਲੀ ਖੜੇ ਕਦੰਬ,
ਕਿਤੇ ਕਦੰਬ ਹਨ, ਕਿਤੇ ਨਿੰਬੂ ਹਨ, ਕਿਤੇ ਕੇਲਿਆਂ ਦੇ ਬਾਗ ਹਨ।
ਨਰਮ ਸਿਓ ਥਾਰ ਤੇ ਖਿਰਨੀ,
ਔਰ ਬੜੇ ਬੜੇ ਸੋਹਣੇ ਦਾਰਮ ਕਹੀਏ ਅਨਾਰ, ਅਨਾਰ ਦੇ ਬੂਟੇ ਹਨ, ਕਿਤੇ ਖਿਰਨੀਆਂ ਲੱਗੀਆਂ ਹਨ।
ਫੂਲਨ ਡਾਰੀ ਬੋ ਬਿਦ ਬਰਨੇ,
ਫੁੱਲਾਂ ਦੀਆਂ ਡਾਲੀਆਂ ਝੁਕੀਆਂ ਹੋਈਆਂ ਨੇ, ਬੜੇ ਬੜੇ ਸੋਹਣੇ ਫੁੱਲ ਬਗੀਚੇ ਚ ਖਿੜੇ ਹੋਏ ਨੇ।
ਕਠਲ ਬਠਲ ਨਰੰਗੀ ਸੁੰਦਰ,
ਕਠਲ ਬਠਲ ਤੇ ਨਰੰਗੀਆਂ। ਭਾਈ ਸਾਹਿਬ, ਭਾਈ ਸੰਤੋਖ ਸਿੰਘ ਦੀ ਖਾਸੀਅਤ ਹੈ ਜਿਹੜੀ ਗੱਲ ਬਿਆਨ ਕਰਦੇ ਸਿਰੇ ਲਾ ਦਿੰਦੇ। ਕਦੀ ਹੇਮਕੁੰਡ ਸਾਹਿਬ ਜੀ ਦਾ ਜ਼ਿਕਰ ਭਾਈ ਸਾਹਿਬ ਦਾ ਕੀਤਾ ਪੜ੍ਹੋ ਨਾ, ਉੱਥੇ ਦਾ ਜੋ ਵਾਤਾਵਰਣ ਪੇਸ਼ ਕੀਤਾ ਸਾਧ ਸੰਗਤ ਜੀ, ਸੈਂਕੜੇ ਕਿਸਮ ਦੇ ਫਲਾਂ ਦੇ ਹੀ ਨਾਂ ਗਣਾ ਦਿੱਤੇ ਜਿਹੜੇ ਆਪਾਂ ਸੁਣੇ ਵੀ ਨਹੀਂ। ਭਾਈ ਸੰਤੋਖ ਸਿੰਘ ਜੀ ਇਹੋ ਜਿਹੇ ਨਾਂ ਗਿਣਾਏ ਵੀ ਦੁਨੀਆਂ ਦੀ ਡਿਕਸ਼ਨਰੀਆਂ ਵਿੱਚ ਉਹ ਨਾਂ ਨਹੀਂ ਲੱਭਦੇ। ਇਹ ਕੁਦਰਤੀ ਦਾਤ ਹੁੰਦੀ ਹੈ ਜਿਹੜੀ ਕਵੀਰਾਜ ਸੰਤੋਖ ਸਿੰਘ ਜੀ ਨੂੰ ਪ੍ਰਾਪਤ ਹੋਈ ਹੈ। ਕਹਿੰਦੇ ਰੰਗ ਰੰਗ ਦੇ ਸੋਹਣੇ ਸੋਹਣੇ ਫਲ ਤੇ ਫੁੱਲ ਉਸ ਬਗੀਚੇ ਚ ਖਿੜੇ ਹੋਏ ਹਨ।
ਇਤਿਆਦਕ ਸਰੂਪ ਬਨ ਅੰਦਰ,
ਇਸ ਤਰ੍ਹਾਂ ਦੇ ਬਹੁਤ ਸੋਹਣੇ ਦਰਖਤ ਉਸ ਬਾਗ ਦੇ ਅੰਦਰ ਹਨ।
ਰਾਏ ਜੋਧ ਅਰ ਪਾਨਾ ਸੰਗ, ਵੈਰ ਉਤਰ ਤਜਦੇ ਤੁਰੰਗ।
ਮਹਾਰਾਜ ਦੇ ਨਾਲ ਦੀਨੇ ਕਾਂਗੜ ਦਾ ਰਾਜਾ ਰਾਏ ਜੋਧ ਹੈ, ਜੋਧ ਰਾਏ, ਅਤੇ ਭਾਈ ਸਾਹਿਬ ਭਾਈ ਭਾਨਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਵੀ ਨਾਲ ਹਨ। ਘੋੜਿਆਂ ਤੋਂ ਉਤਰੇ ਨੇ ਮਹਾਰਾਜ ਤੇ ਪੈਦਲ ਬਾਗ ਵਿਚ ਵੜੇ ਹਨ। ਬਾਗ ਦੀ ਸੈਰ ਕਰੇ ਛੇਵੇਂ ਪਾਤਸ਼ਾਹ ਭਾਈ ਭਾਨਾ ਸਾਹਿਬ ਜੀ ਤੇ ਭਾਈ ਜੋਧ ਰਾਏ ਜੀ ਸੋਹਣੇ ਸੋਹਣੇ ਬੂਟਿਆਂ ਵੱਲ ਧਿਆਨ ਨਾਲ ਦੇਖਦੇ ਹੈ।
ਪੁਸ਼ਪ ਪੁਸ਼ਪ ਪਰ ਦ੍ਰਿਸ਼ਟੀ ਪ੍ਰੇਰਾ,
ਮਹਾਰਾਜ ਆਪਣੀ ਅੰਮ੍ਰਿਤ ਦ੍ਰਿਸ਼ਟੀ ਸਾਰਿਆਂ ਫਲਾਂ ਤੇ ਫੁੱਲਾਂ ਤੇ ਦਰਖਤਾਂ ਤੇ ਬੂਟਿਆਂ ਤੇ ਪਾ ਰਹੇ ਹੈ। ਜਿੱਧਰ ਵੇਖਦੇ ਆ ਸੱਚੇ ਪਾਤਸ਼ਾਹ ਉਧਰ ਹੀ ਬਾਗ ਖਿੜ ਜਾਂਦੇ ਆ। ਇਹ ਅੰਮ੍ਰਿਤ ਦ੍ਰਿਸ਼ਟੀ ਹੈ ਸਤਿਗੁਰਾਂ ਦੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਪੁਸ਼ਪ ਪੁਸ਼ਪ ਪਰ ਹਰ ਫੁੱਲ ਦੇ ਉੱਤੇ ਨਿਗਾਹ ਪਾਉਂਦੇ ਹਨ।
ਕਰੈ ਸਰਾਹਨ ਇਹ ਬਰ ਬਿਗਸਿਓ,
ਤੇ ਮਹਾਰਾਜ ਉਹਨਾਂ ਫੁੱਲਾਂ ਨੂੰ ਸਰਾਹ ਰਹੇ ਨੇ। ਭਾਈ ਭਾਨਾ ਸਾਹਿਬ ਜੀ ਨੂੰ ਦਿਖਾ ਕੇ ਕਹਿੰਦੇ ਦੇਖੋ ਭਾਈ ਸਾਹਿਬ ਜੀ ਕਿੰਨਾ ਸੋਹਣਾ ਫੁੱਲ ਖਿੜਿਆ ਹੈ, ਕਿੰਨਾ ਸੁੰਦਰ ਗੁਲਾਬ ਦਾ ਫੁੱਲ ਹੈ, ਇਹ ਦੇਖੋ ਕਿੰਨਾ ਚਮੇਲੀ ਦਾ ਫੁੱਲ ਸੋਹਣਾ ਹੈ, ਇਹ ਗੇਂਦੇ ਦਾ ਫੁੱਲ ਕਿੰਨਾ ਸੋਹਣਾ ਖਿੜਿਆ ਹੈ, ਇਹ ਚੰਪਕ ਦਾ, ਇਹ ਰਾਏ ਬੇਲ ਦਾ। ਇਦਾਂ ਮਹਾਰਾਜ ਫੁੱਲਾਂ ਨੂੰ ਵੇਖ ਵੇਖ ਕੇ ਉਹਨਾਂ ਦੀ ਤਾਰੀਫ ਕਰ ਰਹੇ ਨੇ।
ਇਸ ਕੋ ਟੋਰੇ ਉਚੇਰੇ ਨਿਕਸਿਓ,
ਮਹਾਰਾਜ ਕਹਿੰਦੇ ਦੇਖੋ ਇਹਦੀ ਡੋਡੀ ਕਿਵੇਂ ਖਿੜੀ ਹੈ, ਇਹਦੀ ਟੋਰ ਕਿਵੇਂ ਨਿਕਲੀ ਹੈ, ਕਿਵੇਂ ਇਹ ਖਿੜੇਗਾ, ਕਿੰਨਾ ਸੋਹਣਾ ਹੈ ਇਹ ਫੁੱਲ। ਸਾਧ ਸੰਗਤ ਜੀ ਇਹ ਬੜੀ ਬਰੀਕ ਦ੍ਰਿਸ਼ਟੀ ਹੈ। ਸਾਡੇ ਵਰਗੇ ਧੰਦੇ ਧੰਧਾਰਾਂ ਵਿਚ ਫਸੇ ਹੋਏ ਲੋਕ, ਕੰਮ ਤੋਂ ਘਰ ਤੇ ਘਰ ਤੋਂ ਕੰਮ, ਦਿਨ ਰਾਤ ਭੱਜ ਦੌੜ ਵਿਚ ਲੱਗੇ ਹੋਏ, ਮਜਬੂਰੀਆਂ ਸਾਡੀਆਂ, ਅਸੀਂ ਇਨ੍ਹਾਂ ਬਰੀਕ ਗੱਲਾਂ ਨੂੰ ਨਹੀਂ ਸਮਝ ਸਕਦੇ। ਪਰ ਮਹਾਰਾਜ ਕਹਿੰਦੇ ਨੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਕੁਦਰਤ ਵਿਚ ਕਾਦਰ ਹੈ, ਧਿਆਨ ਨਾਲ ਦੇਖੋ ਪੱਤੇ ਪੱਤੇ ਵਿਚ, ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰ ਜੀਓ। ਇਹ ਪੱਤੇ ਪੱਤੇ ਚ ਭਗਵਾਨ ਹੈ, ਹਰ ਵਿਚ ਚੀਜ਼ ਵਿਚ ਰੱਬ ਦੀ ਜੋਤ ਹੈ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਬੜੀ ਬਰੀਕੀ ਨਾਲ ਦੇਖ ਰਹੇ ਹਨ।
ਇਸ ਕੋ ਸੁੰਦਰ ਬਰਨ ਵਿਸਾਲਾ,
ਕਿਸੇ ਫੁੱਲ ਦਾ ਰੰਗ ਵੇਖ ਕੇ ਕਹਿੰਦੇ ਦੇਖੋ ਇਹਦਾ ਰੰਗ ਕਿੰਨਾ ਸੋਹਣਾ ਹੈ,
ਇਹ ਆਛੋ ਸੋ ਹੈ ਵਿਚ ਮਾਲਾ,
ਕਹਿੰਦੇ ਆ ਫੁੱਲ ਕਿੰਨਾ ਸੋਹਣਾ, ਇਹ ਮਾਲਾ ਵਿਚ ਕਿਹੋ ਜਿਹਾ ਲੱਗੇਗਾ।
ਯਾਰ ਪੰਖੜੀ ਸਕੀ ਸੋਤ,
ਦੇਖੋ ਇਸ ਫੁੱਲ ਦੀਆਂ ਪੰਖੜੀਆਂ ਕਿੰਨੀਆਂ ਸੋਹਣੀਆਂ ਖਿੜੀਆਂ ਨੇ।
ਆਂਕ੍ਰਿਤ ਮਹਾਬਨੀ ਮਨ ਮੋਤ।
ਇਹ ਮਨ ਨੂੰ ਮੋਹਦੀਆਂ ਨੇ, ਇੰਨੀ ਸੋਹਣੀ ਆਕਿਰਤੀ ਹੈ ਇਹਨਾਂ ਫੁੱਲਾਂ ਦੀ।
ਸ਼੍ਰੀ ਅਰ ਰਾਏ ਸੋ ਕਚਕ ਪਿਛੇ ਰੇ ਉਤੇ ਤੁਰੰਗ ਪੰਥ ਕੇ ਨੇਰੇ।
ਮਹਾਰਾਜ ਛੇਵੇਂ ਪਾਤਸ਼ਾਹ ਤਾਂ ਘੋੜਿਆਂ ਤੋਂ ਉਤਰ ਕੇ ਅੰਦਰ ਜਾ ਚੁੱਕੇ ਹੈ ਤੇ ਫੁੱਲਾਂ ਨੂੰ ਤੇ ਫਲਾਂ ਨੂੰ ਨਿਹਾਰ ਰਹੇ ਹਨ, ਕਾਦਰ ਦੀ ਕੁਦਰਤ ਦੇ ਜਲਵੇ ਦੇਖ ਰਹੇ ਹਨ, ਪਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਸ੍ਰੀ ਸਤਿਗੁਰੂ ਹਰ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਅਜੇ ਬਹੁਤ ਛੋਟੀ ਉਮਰ ਦੇ ਹਨ। ਆਪਣੇ ਦਾਦਾ ਗੁਰੂ ਜੀ ਦੇ ਪਿੱਛੇ ਘੋੜੇ ਤੇ ਆ ਰਹੇ ਸਨ, ਥੋੜੀ ਜੀ ਵਿੱਥ ਪੈ ਗਈ, ਉਹ ਥੋੜੀ ਜੀ ਦੇਰੀ ਨਾਲ ਪਹੁੰਚੇ।
ਰੁਕਿਓ ਪੌਰਵ ਬਨ ਕੋ ਤਬੈ।
ਉਹਨਾਂ ਦਾ ਘੋੜਾ ਵੀ ਆ ਕੇ ਬਾਗ ਦੇ ਬੂਹੇ ਤੇ ਰੁਕਿਆ, ਯਾਨੀ ਬਾਗ ਦੇ ਵਿੱਚ ਜਿੱਥੋਂ ਵੜੀ ਦਾ ਹੈ ਉਸ ਜਗ੍ਹਾ ਤੇ, ਬਾਗ ਦਾ ਬੂਹਾ ਕਹਿ ਸਕਦੇ ਹੋ, ਬਾਗ ਦੇ ਵਿੱਚ ਵੜਨ ਦੀ ਥਾਂ, ਉਥੇ ਘੋੜਾ ਰੋਕਿਆ ਤੇ ਸ੍ਰੀ ਹਰ ਰਾਏ ਸਾਹਿਬ ਜੀ ਉਤਰੇ।
ਰੁਕਿਓ ਪੌਰ ਕਹਿ ਕਰ ਕੀਨੋ ਬਰਜਨ ਸਭੈ।
ਕਹਿੰਦੇ ਜਦੋਂ ਉਥੇ ਮਹਾਰਾਜ ਦਰਵਾਜੇ ਤੇ ਰੁਕੇ ਬਾਗ ਦੇ ਬੂਹੇ ਤੇ ਆਪਣੇ ਨਾਲ ਦਿਆਂ ਨੂੰ ਕਹਿ ਦਿੱਤਾ ਵੀ ਤੁਸੀਂ ਇੱਥੇ ਖੜੋ ਘੋੜੇ ਨੂੰ ਫੜ ਕੇ।
ਸਗਲੇ ਮਗ ਤੇ ਦੂਰ ਹਟਾਏ।
ਬਾਕੀ ਸਾਰੇ ਸਾਥੀਆਂ ਨੂੰ ਵੀ ਪਿੱਛੇ ਰੋਕ ਦਿੱਤਾ।
ਤਬੈ ਤਬੈ ਪ੍ਰਵੇਸ਼ਨ ਕੋ ਚਲ ਆਏ।
ਸ੍ਰੀ ਹਰਾਏ ਜੀ ਕੱਲੇ ਹੀ ਬਾਗ ਵਿੱਚ ਪ੍ਰਵੇਸ਼ ਕਰਨ ਲੱਗੇ।
ਅਲਪ ਬੈਸ ਮੈਂ ਲੱਕ ਕਰ ਸਾਰੇ ਲੜੇ ਨਹਾਏ ਨਿਵਾਰੇ।
ਮਹਾਰਾਜ ਜੀ ਇਹ ਸੋਚ ਕੇ ਵੀ ਸਾਰੇ ਛੋਟੇ ਉਮਰ ਦੇ ਹਨ, ਸਾਡੇ ਹਾਣੀ ਹਨ, ਇਹ ਅੰਦਰ ਵੜਨਗੇ, ਲੜਨਗੇ, ਰੌਲਾ ਪਾਣਗੇ ਤੇ ਅੰਦਰ ਵੱਡੇ ਸਤਿਗੁਰੂ ਜੀ ਹਨ, ਉਹਨਾਂ ਦੀ ਬਿਰਤੀ ਉਚਾਟ ਹੋਵੇਗੀ। ਆਖੋ ਸ੍ਰੀ ਵਾਹਿਗੁਰੂ। ਖਿਆਲ ਰੱਖਦੇ ਸ੍ਰੀ ਹਰਾਏ ਜੀ ਇਸ ਗੱਲ ਦਾ ਕਿ ਦਾਦਾ ਸਤਿਗੁਰੂ ਜੀ ਬੜੇ ਇਕਾਂਤ ਵਿਚ ਬਾਗ ਦਾ ਆਨੰਦ ਲੈਣ ਆਏ ਨੇ ਤੇ ਸਾਡੇ ਹਾਣੀ ਜਿਹੜੇ ਨੇ ਛੋਟੀ ਉਮਰ ਦੇ ਬੱਚੇ ਨੇ, ਇਹਨਾਂ ਨੇ ਆਪਸ ਚ ਲੜਨਾ ਵੀ ਹੈ, ਹੱਸਣਾ ਵੀ ਹੈ, ਖੇਡਣਾ ਵੀ ਹੈ, ਇਸ ਕਰਕੇ ਉਹਨਾਂ ਨੂੰ ਪਿੱਛੇ ਰੋਕ ਦਿੱਤਾ ਹੈ।
ਰਛਕ ਦਾਸ ਜਿਨੂੰ ਕੇ ਸੰਗ ਉਤੇ ਅਰੋਨ ਬਲੀ ਤੁਰੰਗ।
ਔਰ ਮਹਾਰਾਜ ਦੇ ਨਾਲ ਸੇਵਾਦਾਰ ਬਾਡੀਗਾਰਡ ਯੋਧੇ ਵੀ ਸਨ, ਬਲੀ ਸਨ, ਔਰ ਘੋੜੇ ਵੀ ਸਨ ਬੜੇ ਬਲ ਵਾਲੇ, ਉਹ ਘੋੜੇ ਵੀ ਅੰਦਰ ਨਾ ਵੜ ਜਾਣ, ਘੋੜਿਆਂ ਨੂੰ ਵੀ ਫੜ ਕੇ ਖਲੋਣਾ ਪੈਂਦਾ। ਸੋ ਘੋੜਿਆਂ ਦੇ ਕੋਲ ਹੀ ਸਾਰਿਆਂ ਨੂੰ ਰੋਕ ਦਿੱਤਾ ਹੈ।
ਤੇ ਸਭ ਕੋ ਦੇ ਹਟਾਏ ਉਤਰੇ ਆਪ ਤਬੈ ਹਰੀ ਰਾਏ।
ਸ੍ਰੀ ਹਰ ਰਾਏ ਸਾਹਿਬ ਜੀ ਆਪ ਕੱਲੇ ਹੀ ਘੋੜੇ ਤੋਂ ਉਤਰ ਕੇ ਅੰਦਰ ਵੜੇ ਹਨ, ਬਾਕੀ ਸਾਰਿਆਂ ਨੂੰ ਪਿੱਛੇ ਰੋਕ ਦਿੱਤਾ, ਵਰਜ ਦਿੱਤਾ ਹੈ।
ਸਤ ਪਾਲਨ ਕੋ ਸੁਖਮ ਜਾਮਾ।
ਸ੍ਰੀ ਹਰ ਰਾਏ ਜੀ 101 ਕਲੀਆਂ ਦਾ ਬਰੀਕ ਬਸਤਰ ਦਾ ਚੋਲਾ ਪਹਿਨਿਆ ਕਰਦੇ ਸਨ।
ਪ੍ਰਤ ਪੈਰੈ ਬੋ ਅਬਰਾਮਾ।
ਬੜਾ ਹੀ ਸੁੰਦਰ ਹਰ ਰੋਜ਼ ਨਵਾਂ ਹੀ ਚੋਲਾ ਪਾਇਆ ਕਰਦੇ ਸਨ। 101 ਉਹਦੀਆਂ ਕਲੀਆਂ ਹੁੰਦੀਆਂ ਸਨ।
ਸੁੰਦਰ ਪਰਿਓ ਸਿਕੰਦ ਦੁਕੂਲ।
ਔਰ ਬੜਾ ਸੋਹਣਾ ਹਜੂਰੀਆ ਪਰਨਾ ਦੁਕੂਲ ਮੋਢੇ ਤੇ ਰੱਖਦੇ ਸਨ।
ਮਨੋ ਮਿਰਦੁਲਤਾ ਕੋ ਤਨ ਮੂਲ।
ਮਹਾਰਾਜ ਸ੍ਰੀ ਹਰ ਰਾਏ ਜੀ ਦਾ ਸਰੀਰ ਮਾਨੋ ਕੋਮਲਤਾ ਦਾ ਰੂਪ ਸੀਗਾ। ਜੇ ਸੰਸਾਰ ਦੀ ਸਾਰੀ ਕੋਮਲਤਾ ਇਕੱਠੀ ਕਰੀਏ ਤੇ ਸ੍ਰੀ ਹਰ ਰਾਏ ਸਾਹਿਬ ਦੇ ਚਰਨਾਂ ਦਾ ਇੱਕ ਨੋਹ ਬਣਦਾ ਹੈ। ਇੰਨੇ ਸੁੰਦਰ ਕੋਮਲ ਸਰੂਪ ਤੇ ਕੋਮਲ ਹਿਰਦੇ ਵਾਲੇ ਸਤਿਗੁਰੂ।
ਮਿਲੈ ਪਿਤਾ ਮਾਂ ਕੇ ਸੰਗ ਜਾਏ ਯਾ ਤੇ ਚਾਲ ਚਲਤ ਚਪਲਾਏ।
ਮਹਾਰਾਜ ਜੀ ਨੇ ਆਪਣੇ ਸਾਥੀਆਂ ਨੂੰ ਤਾਂ ਬਾਹਰ ਰੋਕ ਦਿੱਤਾ, ਪਰ ਆਪ ਇਹ ਇੱਛਾ ਲੈ ਕੇ ਵੀ ਛੇਤੀ ਨਾਲ ਦਾਦਾ ਜੀ ਦੀ ਗੋਦੀ ਦਾ ਆਨੰਦ ਮਾਣੀਏ। ਆਪ ਜੀ ਆਪ ਬੜੀ ਤੇਜ਼ੀ ਨਾਲ ਦੌੜੇ ਹਨ, ਛੇਤੀ ਨਾਲ ਚੱਲੇ ਹਨ।
ਵਾਯੂ ਬੇਗ ਚਲਨ ਤੇ ਪਰਸਿਓ ਛਤ ਪਾਲਨ ਜਾਮੇ ਕੋ ਸਰਸਿਓ।
ਹਵਾ ਦਾ ਝੋਕਾ ਆਇਆ, ਮਹਾਰਾਜ ਤੇਜ ਦੌੜੇ, ਚੋਲੇ ਦੀਆਂ ਕਲੀਆਂ 101 ਸਨ, ਹਵਾ ਭਰ ਗਈ ਤੇ ਉਹ ਮਹਾਰਾਜ ਸ੍ਰੀ ਹਰ ਰਾਏ ਜੀ ਦਾ ਜਿਹੜਾ ਚੋਲਾ ਸੀ ਉਹ ਹਵਾ ਦੇ ਵਿੱਚ ਲਹਿਰਾਣ ਲੱਗਾ ਉਹਦੀਆਂ ਕਲੀਆਂ ਹਵਾ ਚ ਉਡਣ ਲੱਗੀਆਂ।
ਫਸਰੇ ਉਹ ਕਨੋ ਛਿਪਰ ਚੱਲ ਜਾਏ,
ਔਰ ਤੇਜ਼ੀ ਨਾਲ ਜਾ ਰਹੇ ਸਨ, ਇਸ ਕਰਕੇ ਚੋਲਾ ਹਵਾ ਦੇ ਵਿਚ ਲਹਿਰਾਣ ਲੱਗਾ।
ਸੁੰਦਰ ਫੋਲੋ ਤੋਂ ਮਗਮਾਈ,
ਔਰ ਜਿਹੜੇ ਰਾਹ ਆਪ ਜੀ ਦੌੜੇ ਹਨ ਉਹਦੇ ਸੱਜੇ ਪਾਸੇ ਇੱਕ ਬੜਾ ਹੀ ਸੋਹਣਾ ਫੁੱਲ ਖਿੜਿਆ ਹੋਇਆ ਸੀ।
ਸੋ ਜਾਮੇ ਲਗ ਅਤਕਤ ਟੁੱਟਾ,
ਜਦੋਂ ਮਹਾਰਾਜ ਦੌੜੇ ਨੇ ਸ੍ਰੀ ਹਰਿਰਾਏ ਸਾਹਿਬ ਜੀ ਦੇ ਮਹਾਰਾਜ ਦੇ ਚੋਲੇ ਦੇ ਕਲੀਆਂ ਦੇ ਲੱਗਣ ਕਰਕੇ ਅਟਕਣ ਕਰਕੇ ਉਹ ਫੁੱਲ ਟੁੱਟ ਗਿਆ।
ਕਿੰਚਨ ਕਰੇ ਸ਼ਾਕ ਤੇ ਛੁੱਟਾ,
ਮਹਾਰਾਜ ਆਪਣਾ ਚੋਲਾ ਖਿੱਚਣ ਲੱਗੇ ਨਾ ਉਹਦੇ ਨਾਲੋਂ, ਉਸ ਵੇਲੇ ਉਹ ਫੁੱਲ ਟੁੱਟਾ।
ਟੂਟੀ ਉਹ ਪਿਛਪਰਿਓ ਤੈ ਪਰਿਓ,
ਫੁੱਲ ਟੁੱਟ ਕੇ ਥੱਲੇ ਡਿੱਗ ਪਿਆ।
ਸ੍ਰੀ ਹਰ ਰਾਏ ਵੇਗ ਤਿਮ ਧਰਿਓ,
ਸ੍ਰੀ ਹਰ ਰਾਏ ਜੀ ਵੇਗ ਨਾਲ ਦੌੜ ਗਏ।
ਮਿਲਨ ਪਿਤਾ ਮੈਂ ਕੋ ਚਿਤ ਚਾਏ,
ਮਨ ਵਿਚ ਆਪਣੇ ਦਾਦਾ ਜੀ ਨੂੰ ਮਿਲਣ ਦਾ ਚਾਹ ਸੀ।
ਕਹਾਂ ਰਹੇ ਜਬ ਲਗ ਤੈ ਨਾਏ, ਮਿਲਨ ਪਿਤਾ ਮੈਂ ਕੋ ਚਿਤ ਚਾਈ, ਕਹਾਂ ਰਹੇ ਜਬ ਲਗ ਕਹਿਣਾ।
ਇੰਨਾ ਚਾਹ ਸੀ ਵੀ ਦਾਦਾ ਜੀ ਛੇਤੀ ਪੁੱਛਣ ਵੀ ਕਿੱਥੇ ਰਹਿ ਗਏ ਸੀ। ਭਾਈ ਸੰਤੋਖ ਸਿੰਘ ਜੀ ਦੇਖੋ ਕਿੰਨੀ ਬਰੀਕ ਗੱਲ ਪਕੜ ਰਹੇ ਹੈ, ਦਾਦੇ ਪੋਤੇ ਦੀ ਗੱਲ ਕਿਵੇਂ ਹੋਣੀ ਹੈ। ਦਾਦੇ ਨੇ ਪੁੱਛਣਾ ਲਾਲ ਜੀ ਕਿੱਥੇ ਰਹਿ ਗਏ ਸੀ, ਲੇਟ ਕਿਉਂ ਹੋ ਗਏ ਹੋ, ਦੇਰੀ ਕਿਉਂ ਹੋਈ ਹੈ, ਤੇ ਉਨ੍ਹਾਂ ਨੇ ਪੁੱਛਣਾ। ਤੇ ਉਹ ਗੱਲ ਸੁਣਨ ਲਈ ਸ੍ਰੀ ਹਰਿਰਾਏ ਜੀ ਨੂੰ ਬੜੀ ਉਤਾਵਲਾ ਪਾਣਾ ਹੈ, ਛੇਤੀ ਹੈ, ਤੇ ਉਹ ਦੌੜੇ ਜਾ ਰਹੇ ਨੇ।
ਅੰਗ ਦਾਸ ਤਿਮ ਗਮਨਤ ਗਏ,
ਸੇਵਾਦਾਰ ਇੱਕ ਦੋ ਜਿਹੜੇ ਸਨ ਖਾਸ ਉਹ ਨਾਲ ਪਿੱਛੇ ਪਿੱਛੇ ਜਾ ਰਹੇ ਨੇ।
ਸਤਿਗੁਰ ਨਿਕਟ ਪਹੁੰਚਤ ਭਏ,
ਤੇ ਇਸ ਤਰ੍ਹਾਂ ਸ੍ਰੀ ਹਰਿਰਾਏ ਜੀ ਆਪਣੇ ਦਾਦਾ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚ ਗਏ।
ਸਮੇ ਸਮੇ ਫਿਰ ਉਪਬਨ ਫੈਲ, ਸ੍ਰੀ ਹਰਗੋਬਿੰਦ ਸਿੱਖ ਬੋ ਗੈਲ।
ਬਹੁਤ ਸਾਰੇ ਗੁਰਸਿੱਖਾਂ ਦੇ ਨਾਲ ਛੇਵੇਂ ਪਾਤਸ਼ਾਹ ਬਾਗ ਦੀ ਸੈਰ ਕਰ ਰਹੇ ਨੇ।
ਸੁੰਦਰ ਰਵਿਸ਼ ਸਥੰਡਲ ਕਨੋਏ,
ਬੜੇ ਬੜੇ ਸੋਹਣੇ ਬਾਗ ਦੇ ਵਿਚ ਰਸਤੇ ਬਣੇ ਹੋਏ ਨੇ, ਤੇ ਸੁੰਦਰ ਸੰਗੇ ਮਰ ਮਰ ਦੇ ਥੜੇ ਵੀ ਬਣਾਏ ਹੋਏ ਨੇ ਬੈਠਣ ਵਾਸਤੇ।
ਪ੍ਰਬੀਨ ਨਿਕੇ ਲਗ ਬਣੇ,
ਪ੍ਰਬੀਨ ਸਿਆਣੇ ਕਾਰੀਗਰਾਂ ਨੇ ਬਾਗ ਦੇ ਵਿਚ ਸੁੰਦਰ ਸੁੰਦਰ ਥੜੇ ਤੇ ਫੁਹਾਰੇ ਤੇ ਰਸਤੇ ਬੜੇ ਸੋਹਣੇ ਬਣਾਏ ਹੋਏ ਨੇ, ਤੇ ਰਸਤਿਆਂ ਦੇ ਆਲੇ ਦੁਆਲੇ ਫੁੱਲਾਂ ਦੀਆਂ ਕਿਆਰੀਆਂ ਬਣਾਈਆਂ ਹੋਈਆਂ ਨੇ।
ਪਰ ਚਲੇ ਜਾਏ ਸਭ ਅੱਗੇ,
ਉਹਨਾਂ ਸੋਹਣਿਆਂ ਰਸਤਿਆਂ ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਸੈਰ ਕਰਦੇ ਜਾ ਰਹੇ ਨੇ।
ਕਮਨੇ ਪੀਰ ਲਾਰ ਕੋ ਲਾਗੇ,
ਪਿੱਛੇ ਪਿੱਛੇ ਸਿੱਖ ਬਾਬਾ ਭਾਨਾ ਜੀ, ਭਾਈ ਜੋਧ ਰਾਏ ਜੀ ਅਤੇ ਹੋਰ ਕਰਨੀਆਂ ਵਾਲੇ ਸਿੱਖ ਜਾ ਰਹੇ ਨੇ।
ਜਿੱਥੇ ਉਤਰੋਵਰ ਸੁੰਦਰ ਛਾਇਆ,
ਬੜਾ ਸੋਹਣਾ ਛਾਇਆਦਾਰ ਇੱਕ ਦਰਖਤ ਵੇਖਿਆ।
ਬੈਠਣ ਹੇਤ ਰਿਦਾ ਵਿਚ ਮਾਇਆ,
ਮਨ ਵਿਚ ਫੁਰਨਾ ਹੋਇਆ ਸੱਚੇ ਪਾਤਸ਼ਾਹ ਜੀ ਦੇ, ਇਸ ਛਾਇਆਦਾਰ ਦਰਖਤ ਦੀ ਛਾਂ ਵਿਚ ਬੈਠੀਏ।
ਸਗਨ ਬੋ ਤਿਸਕੇ ਤਰੇ,
ਉਸ ਦਰਖਤ ਦੀ ਛਾਇਆ ਬੜੀ ਸੰਘਣੀ ਸੀ।
ਕਰਾਏ ਬੈਠ ਬੋ ਕਰੇ,
ਇਸ਼ਾਰਾ ਹੁੰਦਿਆਂ ਸਾਰੀ ਵਿਛਾਈਆਂ ਵਿਛ ਗਈਆਂ, ਗਲੀ ਵਿਛ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠ ਗਏ।
ਅਨਕ ਪੰਥ ਕੀ ਬਾਤਨ ਕਰਤੇ,
ਪ੍ਰਕਾਰ ਦੀਆਂ ਬਾਤਾਂ ਬਚਨ ਬਿਲਾਸ ਸਾਹਿਬ ਭਾਨਾ ਜੀ ਤੇ ਭਾਈ ਜੋਧ ਰਾਏ ਨਾਲ ਸਤਿਗੁਰੂ ਕਰਦੇ ਨੇ।
ਸਬਜ਼ੀ ਚੋਂ ਔਰ ਨਿਹਰਤੇ,
ਮਹਾਰਾਜ ਸੱਚੇ ਪਾਤਸ਼ਾਹ ਚਾਰੇ ਪਾਸੇ ਹਰਿਆਲੀ ਵੀ ਤੱਕਦੇ ਨੇ ਤੇ ਬਚਨ ਵੀ ਬੜੇ ਪਿਆਰ ਦੇ ਅਧਿਆਤਮ ਦੇ ਕਰਦੇ ਨੇ।
ਕਿਤਕ ਸਮੇ ਮੈਂ ਉਠ ਕਰ ਚਾਲੇ, ਸ੍ਰੀ ਹਰ ਰਾਏ ਨਿਕਟ ਨਾਲੇ।
ਫਿਰ ਕੁਝ ਮਿੰਟਾਂ ਬਾਅਦ, ਕੁਝ ਸਮਾਂ ਬੈਠਣ ਤੋਂ ਬਾਅਦ ਛੇਵੇਂ ਪਾਤਸ਼ਾਹ ਮਹਾਰਾਜ ਉੱਠ ਕੇ ਬਾਗ ਚੋਂ ਬਾਹਰ ਨੂੰ ਨਿਕਲੇ ਨੇ ਤੇ ਆਪਣੇ ਪੋਤਰੇ ਸ੍ਰੀ ਹਰ ਰਾਏ ਸਾਹਿਬ ਜੀ ਨੂੰ ਨਾਲ ਲੈ ਲਿਆ ਹੈ।
ਸਮੇ ਜਿਮ ਅੱਗੇ ਗਏ,
ਜਿਵੇਂ ਸਹਿਜੇ ਸਹਿਜੇ ਸ੍ਰੀ ਹਰ ਰਾਏ ਜੀ ਅੱਗੇ ਤੁਰਦੇ ਨੇ,
ਜਿਸ ਪ੍ਰਕਾਰ ਹਥਿਆਵਤ ਭਏ,
ਤੁਰਦੇ ਤੁਰਦੇ ਉੱਥੇ ਹੀ ਆ ਗਏ ਨੇ।
ਟੂਟਿਓ ਪਰਿਓ ਪੁਸ਼ਪ ਜਿਸ ਥਾਏ, तहां पहुंचत पे जग साई।
बड़ा सोहना सुंदर खिड़िया होया फुल जमीन ते पिया टुटा, उथे जगत दे मालक छेवें पातशाह आ खलोते ने।
प्रथम गयो देखियो बिद भले,
जो महाराज बाग विच वड़े सन फुलां वल तकिया सी तां ए फुल ते भी निगाह पई सी। गुरु हराय साहब इस गुरु हरगोबिंद साहब इस फुल नूं वेख के कह रहे सन कि देखो साहिब पाना जी कैसा सुंदर खिड़िया है ये फुल, किन्नी कादर दी कुदरत दा ये कमाल है, वाहिगुरु परमेश्वर ने कैसे रंग भरे हैं इहदे विच, कैसी सुगंधी भरी है इहदे विच, कैसा इस नूं हुशन दिता है, कादर किन्ना सोहना होवेगा जिसने ये कुदरत बनाई है। आखो सतनाम
श्री वाहिगुरु।
ऐसे बचन कह के सच्चे पातशाह लंघे सन, ओही फुल जमीन ते डिग्गा वेखिया है।
तो सुरायो सुंदर खिले,
इसकी बड़ी सराहना करके गए सन जो बहुत सोहना खिड़िया होया सी।
जब बिलोकियो टूटो परियो, सतगुरु बाके उच्चारण करियो।
वापस आंदिया वेखिया के ओही फुल टुट के जमीन ते डिग्गा, सचे पातशाह उस टुटिया वेख के बोले हन।
शाखा लग्यो तो हम हीरा,
महाराज कहंदे जांदिया तां वेख्या सी हुणे घड़ी कोई है, टाणी नाल लगा बड़ा चहचहारिया सी, बड़ा ए खिड़िया होया सी, इनू वेख के मन भी खिड़दा सी।
अब एके तोरियो छित गेरा,
हुण पता नहीं किन्ने तोड़ के इसनू जमीन ते सिट दिता है। डॉक्टर भाई वीर सिंह जी ने एक गल समझाई है, वो कहंदे फुलां दे बारे डाली नालों तोड़ ना सानू, असा हट महक दी लाई, सौ गाक जे सुंगे आके खाली एक ना जाई, जे तू एक तोड़ के लै गयो एक जोगा रह जासा, ओ भी पलक झलकदा मेला रूप बैक नस जाई। फुल कहिंदा तू मैनू डाली नालों ना तोड़, मैं महक दी हट्टी लाई बैठा हां, जे तू तोड़ के लै गया मैं तेरे जोगा रह जाना है, इदा मैं खड़े हां मेरे कोल सौ गाहक आवे मैं सारिया दी आस पूरी करदा, जे तू कल्ला लै गया ओ भी मैं तेरे जोगा कल्ला थोड़े समय दी रवांगा, पलक झलक ते मैं खिड़िया रवांगा फिर मैं मुरझा जावांगा, मेरा रूप ते मेरी महक नस जाएगी। इस करके सियाने पुरश कदी फुल तोड़दे नहीं, वो खिड़े हुए फुलां विच ही कादर दी कुदरत दा आनंद माणदे। छेवें पातशाह कहिंदे खिड़िया सी बड़ा सोहना, टाणी दे नाल लगा होया सी, ए विचारा टुट किवें गया है ते इनू जमीन ते किसने सिट दिता है।
अब ए किम तोड़ियो छित गेरा,
किने तोड़िया इसनू, किसने तोड़ के जमीन ते सिटिया है।
उपमा मुख प्रसन्न की पावत,
महाराज कहंदे ए खिड़े फुल नू वेख के ना ते उपमा दिती जांदी है। की उपमा दिती जांदी है कि फलाने दा मुंह कमल दी तरह खिड़िया होया, फलाने दा मुंह गुलाब तरह खिड़िया होया, फलाने दे मुंह चो फुल किरदे ने, ये उपमा देंदे है ना। ते जे फुलां नूं ही तोड़ देंगे उपमा किहदी देंगे, फुलां नूं वेख के ते बंदे ने खिड़ना सी। साध संगत जी एक गल याद रखना है, तां कुदरतियां खेडां ने, वाहिगुरु किसे नूं की दे दवे, पर मैं कहना जिसनू वाहिगुरु ने मुस्कुराहट दिती है ना, जिसनू वाहिगुरु ने खेड़ा दिता, जेड़ा हस के फतेह बुलांदा हस के मिलदा, समझो संसार दी सारी पूंजी उस बंदे नू दिती। अरबां खरबां पति की करेगा जे मथे दे उत्ते क्वेश्चन मार्क ही लगा रहना, इंज घुंडी जी पई रहनी है, वट पिया रहना है, किसे नू फतेह बुलाण नू जी नहीं करना। ओ बंदे दा दर्शन करन वाले दा भी मन मुरझा जांदा। ए संसार जिन्ना चिर रहना है अरदास करिए सच्चे पातशाह, हसदे खेडदे रहिए, चले दे जाना ही है, जिन्ना च रहिए खुशबू आउंदी रवे। आखो सतनाम
श्री वाहेगुरु।
वाहेगुरु दी खेड है, ओ देवे जाना देवे, आपां किसे नूं चंगा माड़ा नहीं कह सकते, पर मंगना तां चाहीदा ना भी ओ कृपा करे ते खुशियां ही दवे। जदों भी सिख नूं सिख मिले ते प्यार नाल हथ जोड़ के जदों फतेह बुलावे ते वाहेगुरु जी का खालसा
वाहेगुरु जी की फतेह,
अखां भी खेड जान ते मुख भी खेड जावे। गुरु हरगोबिंद साहब कहिंदे किन्ना सोहना सी ये फुल, इनू वेख के ते कहिंदे सां कि फलाना इन्ना हुशन वाला है जिवें गुलाब दा हुशन हुंदा है, फलाने दे चेहरे ते इन्ना प्रकाश है, इन्ना खिड़ा है जिवें कोई फुल खिड़िया हुंदा। पर ए ही मुरझा गया ते हुण उपमा किहदी देंगे। हां जी,
खिरी पंखड़ी उतो सुहावत।
पंखड़ी खिड़ी हुई सोहनी लगती है, फुल खिड़े ही सोहने लगते हैं।
शाखा सहत तरोवर अवने,
महाराज कहते शाखा सहत भरे हुए टाणिया फुला नाल फलां नाल लद्दियां ही चंगियां लगदियां ने।
निज छप ते दिखरावत रवनी,
ये धरती जड़ी है ना, धरती अपनी सुंदरता दिखांदी, धरती मां अपना हुशन दिखांदी है। आखो श्री वाहेगुरु। ਇਹ ਸੰਸਾਰ ਚ ਹਰ ਚੀਜ਼ ਵਿਚ ਤੇ ਹੁਸ਼ਨ ਆਉਂਦਾ, ਹਰ ਚੀਜ਼ ਤੇ ਜਵਾਨੀ ਆਉਂਦੀ ਹੈ, ਹਰ ਚੀਜ਼ ਤੇ ਬਹਾਰ ਆਉਂਦੀ ਹੈ, ਧਰਤੀ ਤੇ ਬਹਾਰ ਆਉਂਦੀ ਹੈ। ਤਾਂ ਫਿਰ ਕੀ ਹੁੰਦਾ, ਉਹ ਪਰਮਾਤਮਾ ਵਾਹਿਗੁਰੂ ਦੀ ਕਲਾ ਦਿਸਦੀ ਹੈ, ਪੱਤਿਆਂ ਤੇ ਫੁੱਲਾਂ ਤੇ ਫਲਾਂ ਤੇ ਹੁਸ਼ਨ ਆਉਂਦਾ, ਖਿੜਾ ਆਉਂਦਾ। ਧਰਤੀ ਆਪਣਾ ਰੂਪ ਦਿਖਾਉਂਦੀ ਹੈ, ਫੁੱਲਾਂ ਦੇ ਰੂਪ ਵਿਚ, ਫਸਲਾਂ ਦੇ ਰੂਪ ਵਿਚ, ਦਰਖਤਾਂ ਦੇ ਰੂਪ ਵਿਚ, ਫਲਾਂ ਦੇ ਰੂਪ ਵਿਚ। ਮੌਲੀ ਧਰਤੀ, ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਕਾਸ਼। ਇਹ ਧਰਤੀ ਦਾ ਹੁਸ਼ਨ ਹੈ, ਇਹ ਜਿਹੜਾ ਫੁੱਲ ਖਿੜਿਆ ਸੀ।
ਅਬ ਛਿਣ ਛਿਣ ਪ੍ਰਤੇ ਕੁੰਭ ਲਾਵਤ,
ਮਹਾਰਾਜ ਕਹਿੰਦੇ ਜੇ ਨਾਲ ਜੁੜਿਆ ਰਹਿੰਦਾ ਤੇ ਇਹ ਖਿੜਿਆ ਰਹਿੰਦਾ, ਪਰ ਹੁਣ ਇਹ ਵਿਚਾਰਾ ਟੁੱਟ ਗਿਆ, ਇਹ ਛਿਣ ਛਿਣ ਕਰਕੇ ਕੁੰਬੜਾ ਜਾਏਗਾ। ਸਾਧ ਸੰਗਤ ਜੀ, ਆਪਾਂ ਵੀ ਜੇ ਉਸ ਅਕਾਲ ਪੁਰਖ ਨਾਲ ਜੁੜੇ ਰਹਾਂਗੇ ਤੇ ਖਿੜੇ ਰਹਾਂਗੇ, ਤੇ ਜੇ ਉਹਦੇ ਨਾਲੋਂ ਟੁੱਟ ਜਾਵਾਂਗੇ ਤੇ ਪਲ ਪਲ ਕਰਕੇ ਕੁੰਬਲਾ ਜਾਵਾਂਗੇ। ਅਬ ਛਿਣ ਛਿਣ ਕਰ ਇਹ ਕੁੰਬਲਾ, ਦੇਖੋ ਨਾ ਕੁੰਬਲਾਂਦਾ ਜਾ ਰਿਹਾ, ਛਿਣ ਛਿਣ ਅਸਰ ਪੈ ਰਿਹਾ, ਇਹਦੀਆਂ ਪੰਖੜੀਆਂ ਚ ਹੁਸ਼ਨ ਤੇ ਸੁੰਦਰਤਾ ਨਸਦੀ ਜਾ ਰਹੀ ਹੈ।
ਸ਼ੋਕ ਸਹਿਤ ਮੁਖ ਸਮਤਾ ਪਾਵਤ,
ਹੁਣ ਇਹਨੂੰ ਕਹਿ ਦਿਆਂਗੇ ਕਿ ਫਲਾਣੇ ਦਾ ਮੂੰਹ ਤਾਂ ਕੁੰਬਲਾਇਆ ਹੋਇਆ ਜਿਵੇਂ ਫੁੱਲ ਮੁਰਝਾ ਜਾਂਦੇ ਨੇ, ਹੁਣ ਇਹਨੂੰ ਖਿੜੇ ਮੂੰਹ ਦੀ ਤੁਲਨਾ ਨਹੀਂ ਦਿਆਂਗੇ, ਮੁਰਝਾਏ ਦੀ ਤੁਲਨਾ ਹੋਵੇ। ਹਾਂਜੀ,
ਕਾਰਜ ਕਹਾਂ ਸਰਿਓ ਇਸ ਤੋਰੇ,
ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਇਹਨੂੰ ਤੋੜਨ ਨਾਲ ਕਿਸੇ ਦਾ ਕੀ ਕੰਮ ਸੌਰਿਆ, ਤੋੜਨ ਵਾਲੇ ਨੂੰ ਕੀ ਮਿਲਿਆ। ਇਹ ਫੁੱਲ ਤੋੜਨ ਦਾ ਜਿਹੜੇ ਜਿਸ ਬੰਦੇ ਨੇ ਵੀ ਗੁਨਾਹ ਕੀਤਾ ਉਹਨੂੰ ਲੱਭਾ ਕੀ ਹੈ। ਸਾਧ ਸੰਗਤ ਜੀ, ਰੱਬ ਨਾਲੋਂ ਤੋੜਨ ਵਾਲੇ ਬੰਦੇ ਜਗਿਆਸੂਆਂ ਨੂੰ, ਭਗਤਾਂ ਨੂੰ, ਸਾਧੂਆਂ ਨੂੰ ਤੋੜਨ ਦੀ ਕੋਸ਼ਿਸ਼ ਤਾਂ ਕਰਦੇ ਨੇ, ਤੋੜ ਦਿੰਦੇ ਨੇ, ਪਰ ਉਹਨਾਂ ਨੂੰ ਮਿਲਦਾ ਕੀ ਹੈ, ਕੁਛ ਨਹੀਂ ਮਿਲਦਾ। ਇਸ ਕਰਕੇ ਜੋੜਨ ਦੀ ਕੋਸ਼ਿਸ਼ ਕਰੋ, ਤੋੜਨ ਦੀ ਨਾ ਕਰੋ। ਤੋੜਨਾ ਮਾੜਾ ਹੈ, ਜੋੜਨਾ ਚੰਗਾ ਹੈ। ਮਹਾਰਾਜ ਕਹਿੰਦੇ ਤੋੜਨ ਵਾਲੇ ਨੂੰ ਲੱਭਾ ਕੀ ਹੈ,
ਧਰਨੀ ਪਰਿਓ ਭਈ ਦੁਤੇਰੇ।
ਆ ਦੇਖੋ, ਧਰਤੀ ਤੇ ਪੈ ਗਿਆ, ਜਿਹੜਾ ਵੀ ਰੱਬ ਨਾਲੋਂ ਟੁੱਟੇਗਾ ਉਹ ਧਰਤੀ ਤੇ ਜਾ ਪਏਗਾ।
ਇਨ ਸਤਗੁਰ ਕਹਿ ਬਹੁਤ ਇਸ ਬੇਰੇ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬਾਰ ਬਾਰ ਇਹੀ ਗੱਲ ਦੁਹਰਾਉਣ ਲੱਗੇ,
ਪੂਜਨ ਹੇਤ ਨਰਨ ਮੁਖ ਹੇਰੇ,
ਤੇ ਆਲੇ ਦੁਆਲੇ ਖੜੀ ਸੰਗਤ ਵੱਲ ਉਹਨਾਂ ਦੇ ਚਿਹਰਿਆਂ ਵੱਲ ਦੇਖ ਰਹੇ ਸਨ ਵੀ ਪੁੱਛ ਰਹੇ ਹੋਣ ਵੀ ਤੂੰ ਤੋੜਿਆ, ਤੂੰ ਤੋੜਿਆ, ਚਿਹਰਿਆਂ ਵੱਲ ਦੇਖ ਰਹੇ ਸਨ ਮਹਾਰਾਜ, ਉਹਨਾਂ ਵੱਲ ਨੇਤਰਾਂ ਨਾਲ ਇਸ਼ਾਰਾ ਹੀ ਕਰ ਰਹੇ ਸਨ ਵੀ ਕੋਈ ਕਹਿ ਦੇਵੇ ਮੈਂ ਤੋੜਿਆ ਹੈ।
ਉਤੋ ਸੰਗ ਸੋ ਕਿਨੂੰ ਨਾ ਜਾਣਾ, ਟੂਟਣ ਕਾਰਨ ਨਹੀਂ ਬਕਾਨਾ।
ਪਰ ਉਹਨਾਂ ਵਿਚਾਰਿਆਂ ਚੋਂ ਕਿਸੇ ਨੂੰ ਵੀ ਪਤਾ ਨਹੀਂ ਸੀ ਟੁੱਟਾ ਕਿਵੇਂ ਹੈ, ਕਿਸੇ ਨੂੰ ਇਸ ਗੱਲ ਦੇ ਟੁੱਟਣ ਦਾ ਕਾਰਨ ਪਤਾ ਨਹੀਂ ਸੀ ਫੁੱਲ ਦੇ ਟੁੱਟਣ ਦਾ।
ਜਬ ਸਭਿਆਂ ਮੁਖ ਬੁਝ ਤੂਸ਼ਣ ਠਾਨੇ, ਸ਼੍ਰੀ ਹਰ ਰਾਏ ਦਾਸ ਤਿੰਨ ਜਾਣੇ।
ਸਾਰੇ ਚੁੱਪ ਸਨ, ਸ੍ਰੀ ਹਰ ਰਾਏ ਸਾਹਿਬ ਜੀ ਅਤੇ ਉਨ੍ਹਾਂ ਦੇ ਦਾਸ ਸੇਵਾਦਾਰ ਜਾਣਦੇ ਸਨ।
ਹੱਥ ਜੋੜ ਸਭ ਹਿੱਤ ਸੁਣਾਏ, ਸ਼੍ਰੀ ਹਰ ਰਾਏ ਚਲਤੀ ਉੱਤ ਲਾਏ।
ਸੇਵਾਦਾਰ ਜਿਹੜੇ ਸ੍ਰੀ ਹਰ ਰਾਏ ਜੀ ਦੇ ਸੇਵਾਦਾਰ ਸਨ, ਸ੍ਰੀ ਹਰ ਰਾਏ ਜੀ ਦੇ ਗੜਵਈ ਸਨ, ਉਨ੍ਹਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ ਸੱਚੇ ਪਾਤਸ਼ਾਹ, ਇਹ ਫੁੱਲ ਟੁੱਟਾ ਹੈ ਸਾਹਿਬ ਸ੍ਰੀ ਹਰ ਰਾਏ ਜੀ ਆਪ ਜੀ ਨੂੰ ਮਿਲਣ ਲਈ ਛੇਤੀ ਨਾਲ ਦੌੜੇ ਸਨ।
ਦੀਰਗ ਜਾਂ ਮਾਤ ਕਿਉਂ ਸੋ,
ਮਹਾਰਾਜ ਜੀ ਆਪ ਜੀ ਦੇ ਪੋਤਰੇ ਸਾਹਿਬ ਸ੍ਰੀ ਹਰ ਰਾਏ ਜੀ ਦਾ ਵੱਡਾ ਚੋਲਾ ਹੈ, ਹਵਾ ਵਿਚ ਖਿਲਰ ਗਿਆ ਜਦੋਂ ਦੌੜੇ, ਇਸ ਫੁੱਲ ਨਾਲ ਅਟਕ ਗਿਆ।
ਪਰ ਉਹ ਟੂਟ ਸਰ ਤੂਰਨ ਤਾਤੋਂ,
ਚੋਲੇ ਨਾਲ ਅੜ ਕੇ ਇਹ ਫੁੱਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ।
ਸੁਣ ਸ਼੍ਰੀ ਮੁਖ ਤੇ ਸੁਮਤ ਬਤਾਵੈ, ਜੋ ਦੀਰਗ ਜਾਮਾ ਗਰ ਪਾਵੈ।
ਸਤਨਾਮ ਸ੍ਰੀ ਵਾਹਿਗੁਰੂ। ਸੁਣ ਕੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬੜੀ ਗੰਭੀਰ ਗੱਲ ਕਹਿ ਗਏ, ਕਹਿੰਦੇ ਜੇ ਵੱਡਾ ਜਾਮਾ ਵੱਡਾ ਚੋਲਾ ਪਾਈਏ ਤੇ ਉਸ ਨੂੰ ਫਿਰ ਸੰਭਾਲ ਕੇ ਰੱਖੀਦਾ ਹੈ। ਹਾਂਜੀ,
ਜੇ ਪਸਰਤ ਗਨ ਬਿਗਨ ਪਰੰਤੇ, ਕਿਉਂ ਨਾ ਸੰਕੋਚ ਸੰਭਾਲ ਚਲੰਤੇ।
ਮਹਾਰਾਜ ਕਹਿੰਦੇ ਕਿਉਂ ਨੀ ਉਹਨੂੰ ਸੰਕੋਚ ਕੇ ਸੰਭਾਲ ਕੇ ਚੱਲਦੇ, ਜਿਹੜੇ ਚੋਲੇ ਦੇ ਪਸਰਨ ਨਾਲ ਬਿਘਨ ਹੋਣਾ ਹੈ ਉਹਨੂੰ ਪਹਿਲਾਂ ਹੀ ਸੰਭਾਲ ਲਓ ਤਾਂ ਕਿ ਬਿਘਨ ਨਾ ਹੋਵੇ।
ਸੋਨੀ ਪਿਤਾ ਮੇ ਕੀ ਇਮ ਬਾਨੇ, ਸ਼੍ਰੀ ਹਰ ਰਾਏ ਬੰਦਨਾ ਥਾਨੀ।
ਆਪਣੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਪਰਮ ਗਿਆਨਵਾਨ ਸ੍ਰੀ ਹਰ ਰਾਏ ਜੀ ਚਰਨਾਂ ਦੇ ਸੀਸ ਧਰ ਕੇ ਮੱਥਾ ਟੇਕਿਆ।
ਤੁਰਤ ਸੰਕੋਚਿਓ ਜਾਮਾ ਘਰ ਕੋ,
ਉਸੇ ਵੇਲੇ ਆਪਣਾ ਬਹੁਤ ਵੱਡਾ ਚੋਲਾ, 101 ਕਲੀਆਂ ਵਾਲਾ ਚੋਲਾ ਇਕੱਠਾ ਕਰ ਲਿਆ, ਸੰਕੋਚ ਲਿਆ ਉਹਦੀਆਂ ਕਲੀਆਂ ਨੂੰ।
ਕਰਿਓ ਸਵਾਰਨ ਪਾਏ ਸੋ ਘਰ ਕੋ,
ਔਰ ਸਾਰੀਆਂ ਕਲੀਆਂ ਇਕੱਠੀਆਂ ਕਰ ਕਰਕੇ ਸੱਚੇ ਪਾਤਸ਼ਾਹ ਇਧਰੋਂ ਉਧਰੋਂ ਇਸ ਤਰ੍ਹਾਂ ਕੀਤਾ, ਚੋਲੇ ਨੂੰ ਪਾਈ ਰੱਖਿਆ, ਪਰ ਉਹਦੇ ਸਾਰੀਆਂ ਕਲੀਆਂ ਨੂੰ ਖੱਬੇ ਬਾਂਹ ਦੇ ਉੱਤੇ, ਖੱਬੀ ਕਲਾਈ ਦੇ ਉੱਤੇ ਰੱਖ ਲਿਆ।
ਸਭ ਤੇ ਮਾਨਿਓ ਬਚਨ ਭਲੇ ਹੈ,
ਉਸ ਵੇਲੇ ਤੋਂ ਇਹ ਬਚਨ ਪੱਕਾ ਹੀ ਕਰ ਲਿਆ, ਮੰਨ ਲਿਆ।
ਜਬ ਲੋ ਜੀਏ ਨਾ ਛੋਰ ਚਲੇ।
ਉਸ ਦਿਨ ਤੋਂ ਬਾਅਦ ਜਿੰਨਾ ਚਿਰ ਇਹ ਸੰਸਾਰ ਨੂੰ ਦਰਸ਼ਨ ਦਿੱਤੇ ਹੈ, 14 ਸਾਲ ਦੀ ਉਮਰ ਚ ਗੁਰੂ ਬਣੇ ਸਨ, 31 ਸਾਲ ਦੀ ਉਮਰ ਚ ਗੁਰੂ ਹਰਿਰਾਏ ਸਾਹਿਬ ਜੀ ਸੱਚ ਖੰਡ ਗਏ ਨੇ, ਯਾਨੀ ਜੋਤੀ ਜੋਤ ਸਮਾਨ ਤੱਕ ਆਪ ਜੀ ਨੇ ਪਾਇਆ ਤਾਂ 101 ਕਲੀਆਂ ਦਾ ਹੀ ਚੋਲਾ, ਚੋਲਾ ਛੋਟਾ ਨਹੀਂ ਕੀਤਾ, ਚੋਲਾ ਉਹਨਾਂ ਹੀ ਰੱਖਿਆ, ਪਰ ਇਕੱਠਾ ਕਰਕੇ ਉਹਨੂੰ ਆਪਣੀ ਬਾਂਹ ਦੇ ਉੱਤੇ ਰੱਖਿਆ। ਇਹ ਬੜੀ ਤਪੱਸਿਆ ਸੀ, ਇਹ ਔਖੀ ਗੱਲ ਸੀ, ਸ਼ੰਕਾਵਾਦੀ ਲੋਕਾਂ ਨੂੰ, ਸਮਾਜ ਦੇ ਲੋਕਾਂ ਨੂੰ ਜਵਾਬ ਦੇਣਾ ਬੜਾ ਔਖਾ ਹੁੰਦਾ। ਅਸੀਂ ਲੋਕ ਧਰਮ ਕਰਮ ਦੇ ਉੱਤੇ ਕਿਉਂ ਨਹੀਂ ਚੱਲ ਸਕਦੇ, ਕਿਉਂਕਿ ਸਾਨੂੰ ਇਹ ਫਿਕਰ ਹੁੰਦਾ ਸਮਾਜ ਪੁੱਛੇਗਾ ਜਵਾਬ ਕੀ ਦੇਵਾਂਗੇ। ਅਸੀਂ ਐਸਾ ਰਸਤਾ ਕੱਢਦੇ ਹਾਂ ਕਿ ਸਾਨੂੰ ਲੋਕਾਂ ਦੇ ਸਵਾਲਾਂ ਦਾ ਜਵਾਬ ਨਾ ਦੇਣਾ ਪਵੇ, ਜ਼ਿੰਦਗੀ ਦਾ ਉਹ ਮੋੜ ਅਖਤਿਆਰ ਕਰਦੇ। ਸਾਡੇ ਵਰਗਾ ਕੋਈ ਹੁੰਦਾ ਉਹ ਕਹਿੰਦਾ 101 ਕਲੀਆਂ ਨੂੰ ਛੱਡੋ, 2-4 ਕਲੀਆਂ ਦਾ ਚੋਲਾ ਪਾ ਲੈਂਦੇ, ਆਪਣਾ ਵੱਖਰਾ ਰਸਤਾ ਬਣਾ ਲੈਂਦੇ, ਪਰ ਗੁਰੂ ਸਾਹਿਬ ਨੇ ਉਹ ਰਸਤਾ ਨਹੀਂ ਅਖਤਿਆਰ ਕੀਤਾ। ਬਚਨ ਕਮਾਉਣਾ, ਸਤਿਗੁਰ ਬਚਨ ਕਮਾਉਣੇ ਸੱਚਾ ਇਹੋ ਵਿਚਾਰ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਚੋਲਾ ਨਹੀਂ ਪਾਉਣਾ ਵੱਡਾ, ਮਹਾਰਾਜ ਨੇ ਕਿਹਾ ਜੇ ਪਾਉਣਾ ਤਾਂ ਸੰਭਾਲ ਕੇ ਤੁਰਨਾ, ਇੰਨੀ ਗੱਲ ਹੈ।
ਛੱਤ ਪਾਲਨ ਕੋ ਜਾਮਾ ਪਾਵੈ, ਚਲਨ ਸਮੇਂ ਕਰਤੇ ਸੁਖ ਜਾਵੇ।
ਬਾਂਦੇ 100 ਕਲੀਆਂ ਦਾ ਹੀ ਸਨ, ਪਰ ਤੁਰਨ ਲੱਗਿਆ ਜਦੋਂ ਵੀ ਉੱਠ ਕੇ ਤੁਰਦੇ ਸਨ ਇਕੱਠਾ ਕਰਕੇ ਖੱਬੇ ਹੱਥ ਤੇ ਧਰ ਲੈਂਦੇ ਸਨ। ਹੁਣ ਦੇਖਣ ਵਾਲੇ ਨੂੰ ਓਪਰਾ ਵੀ ਲੱਗਦਾ, ਕੱਪੜਾ ਤਾਂ ਪਾਈਦਾ ਸੋਭਾ ਵਾਸਤੇ, ਤੇ ਜੇ ਦੇਖਣ ਵਾਲੇ ਨੂੰ ਓਪਰਾ ਲੱਗੇ ਫਿਰ ਪਾਉਣਾ ਕਿਉਂ ਹੈ? ਪਰ ਉੱਥੇ ਇਹ ਗੱਲਾਂ ਥੱਲੇ ਰਹਿ ਗਈਆਂ ਸਨ, ਉੱਥੇ ਗੁਰੂ ਕੇ ਬਚਨ ਕਮਾਉਣ ਦੀ ਗੱਲ ਆ ਗਈ ਸੀ। ਔਖਾ ਮਾਰਗ ਹੈ, ਬਿਖਮ ਮਾਰਗ ਚੱਲਣਾ, ਔਖੀ ਘਾਟੀ ਹੈ। ਗੁਰਸਿੱਖੀ ਕਹਿਣੀ ਸੌਖੀ ਹੈ ਪਰ ਕਮਾਉਣੀ ਬੜੀ ਔਖੀ। ਸ੍ਰੀ ਹਰ ਰਾਏ ਸਾਹਿਬ ਜੀ 17 ਸਾਲ ਗੁਰਤਾ ਗੱਦੀ ਤੇ ਵੀ ਰਹੇ, 101 ਕਲੀਆਂ ਦਾ ਚੋਲਾ ਪਾਉਂਦੇ ਸੀ, ਦਰਬਾਰ ਚ ਆਉਣਾ ਤਾਂ ਵੀ ਇਕੱਠਾ ਕਰਕੇ ਹੱਥ ਤੇ ਰੱਖਿਆ ਹੋਣਾ, ਵਾਪਸ ਜਾਣਾ ਤਾਂ ਵੀ ਇਕੱਠਾ ਕਰਕੇ ਹੱਥ ਤੇ ਰੱਖਿਆ ਹੋਣਾ। ਦੇਖਣ ਵਾਲੇ ਹੈਰਾਨ ਵੀ ਹੁੰਦੇ ਸਨ, ਜਿਹੜੇ ਪਹਿਲੀ ਵਾਰ ਦੇਖਦੇ ਸਨ ਕਿ ਏਡਾ ਵੱਡਾ ਚੋਲਾ ਪਾਉਣ ਦਾ ਕੀ ਫਾਇਦਾ ਜੇ ਉਹਨੂੰ ਇਕੱਠਾ ਹੀ ਕਰਕੇ ਹੱਥ ਤੇ ਰੱਖਣਾ ਬਾਂਹ ਤੇ। ਪਰ ਇਹ ਤਾਂ ਗੁਰੂ ਹਰਿਰਾਇ ਸਾਹਿਬ ਵੀ ਜਾਣਦੇ ਸਨ ਕਿ ਇਸ ਬਚਨ ਕਮਾਉਣ ਦੇ ਅੰਦਰ ਆਨੰਦ ਕਿੰਨਾ ਆ ਰਿਹਾ ਹੈ।
ਸੀਕ ਪਿਤਾ ਮੇ ਕੀ ਨਾ ਵਿਸਾਰੇ, ਸ੍ਰੀ ਹਰ ਰਾਏ ਪ੍ਰਤਿਗਿਆ ਧਾਰੇ।
ਜਿਹੜੇ ਹਰ ਰਾਏ ਸਾਹਿਬ ਜੀ ਨੇ ਇਹ ਪ੍ਰਤਿਗਿਆ ਕਰਤੀ, ਆਪਣੇ ਦਾਦਾ ਗੁਰਦੇਵ ਦਾ ਬਚਨ ਕਮਾਣਾ, ਸਿੱਖਿਆ ਤੇ ਪਹਿਰਾ ਦੇਣਾ, ਤੇ ਉਹੀ ਬਚਨ ਤੇ ਪਹਿਰਾ ਦਿੱਤਾ। ਇਹਨੂੰ ਕਹਿੰਦੇ ਆ ਸਤਿਗੁਰ ਬਚਨ ਕਮਾਵਣੇ। ਗੁਰੂ ਦੇ ਬਚਨ ਕਿਵੇਂ ਕਮਾਏ ਜਾਂਦੇ ਆ? ਗੁਰੂ ਹਰ ਰਾਏ ਸਾਹਿਬ ਦਰਸਾ ਰਹੇ ਨੇ,
ਜਿਨ ਸ੍ਰੀ ਨਾਨਕ ਸੇਵਤ ਰੇ ਗੁਰ ਅੰਗਦ ਬਦ ਰੁਜ ਦੁਖ ਸਏ।
ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਸੇਵਾ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਕੀਤੀ ਹੈ, ਲਗਭਗ 7-8 ਸਾਲ ਕਰੜੀ ਸੇਵਾ ਕੀਤੀ ਤੇ ਬੜੇ ਬੜੇ ਕਸ਼ਟ ਸਹੇ ਹਨ ਸੇਵਾ ਵਿਚ।
ਸਰਬ ਰੀਤ ਕਰ ਸਮਰਤ ਪਏ, ਰੁਜ ਤਨ ਕੇ ਨਾ ਮਿਟਾ ਕੀਏ।
ਪੈਰ ਦੇ ਅੰਗੂਠੇ ਤੇ ਨਿਸ਼ਾਨੀ ਲੈ ਲਈ, ਕੀ ਲੈ ਲਿਆ? ਕਿ ਜਦੋਂ ਗੁਰੂ ਨਾਨਕ ਸਾਹਿਬ ਗੱਦੀ ਦੇ ਕੇ ਮੱਥਾ ਟੇਕਣ ਲੱਗੇ ਤੇ ਚਰਨਾਂ ਤੇ ਜਦੋਂ ਨਮਸਕਾਰ ਕੀਤੀ ਗੁਰੂ ਅੰਗਦ ਦੇਵ ਜੀ ਦੇ, ਤੇ ਗੁਰੂ ਅੰਗਦ ਦੇਵ ਜੀ ਦੇ ਮੁੱਖ ਤੋਂ ਬਚਨ ਨਿਕਲਿਆ, ਇਹਨਾਂ ਪੈਰਾਂ ਨੂੰ ਕੋਹੜ ਹੋ ਜਾਵੇ ਜਿਨ੍ਹਾਂ ਤੇ ਸੱਚੇ ਪਾਤਸ਼ਾਹ ਜੀ ਮੱਥਾ ਟੇਕ ਰਹੇ ਨੇ। ਤੇ ਗੁਰੂ ਨਾਨਕ ਸਾਹਿਬ ਨੇ ਅੰਗੂਠਾ ਫੜ ਲਿਆ, ਕਿਉਂਕਿ ਜਦੋਂ ਇਹ ਬਚਨ ਮੂੰਹ ਤੋਂ ਨਿਕਲਿਆ ਸੀ ਉਸੇ ਵੇਲੇ ਕੋਹੜ ਪੈਰ ਤੇ ਚੱਲ ਪਿਆ ਸੀ, ਤੇ ਉੱਥੇ ਹੀ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਨੇ ਰੋਕ ਕੇ ਕਿਹਾ, ਪੁਰਖਾ ਜੀ ਨਹੀਂ ਆਖੀਦਾ, ਹੁਣ ਤੇਰੀ ਰਸਨਾ ਤੇ ਅਸੀਂ ਬੋਲ ਰਹੇ ਹਾਂ, ਹੁਣ ਇਹ ਗੱਲ ਕਹਿਣ ਦੀ ਨਹੀਂ, ਜੋ ਕਹੇਗਾ ਹੋ ਜਾਣੀ। ਉੱਥੇ ਹੀ ਰਹਿ ਗਿਆ ਨਿਸ਼ਾਨ, ਮਾਮੂਲੀ ਜਿਹਾ ਜ਼ਖਮ ਬਣ ਗਿਆ, ਰਿਸਦਾ ਰਹਿੰਦਾ ਸੀ। ਤੇ ਗੁਰੂ ਅੰਗਦ ਦੇਵ ਜੀ ਜਿਹੜੇ ਲੱਖਾਂ ਰੋਗੀਆਂ ਦੇ ਰੋਜ਼ ਦੁੱਖ ਦੂਰ ਕਰਦੇ ਸਨ, ਜਿੱਧਰ ਨਿਗਾਹ ਪੈਂਦੀ ਸੀ ਰੋਗੀਆਂ ਦੇ ਬਿਮਾਰਾਂ ਦੇ ਦੁੱਖ ਦੂਰ ਹੋ ਜਾਂਦੇ ਸਨ, ਆਦੀਆਂ ਵਿਆਧੀਆਂ ਉਪਾਧੀਆਂ ਮਿਟ ਜਾਂਦੀਆਂ ਸਨ, ਆਪਣੇ ਪੈਰ ਦਾ ਰੋਗ ਨਹੀਂ ਠੀਕ ਕੀਤਾ। ਕਹਿਣ ਲੱਗੇ ਇਹਨੂੰ ਕਸ਼ਟ ਮਿਲਣਾ ਹੀ ਚਾਹੀਦਾ, ਇਸ ਪੈਰ ਨੇ ਗੁਰੂ ਨਾਨਕ ਨੂੰ ਝੁਕਾ ਲਿਆ, ਇਸ ਪੈਰ ਨੂੰ ਸਜ਼ਾ ਮਿਲਣੀ ਚਾਹੀਦੀ, ਇਹਦੇ ਉੱਤੇ ਇਹਨਾਂ ਪੈਰਾਂ ਤੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਨੇ ਮੱਥਾ ਟੇਕਿਆ। ਬਾਅਦ ਵਿਚ ਸ੍ਰੀ ਅਮਰਦਾਸ ਜੀ ਨੇ ਕਈ ਸਾਲ ਉਹ ਅੰਗੂਠਾ ਮੂੰਹ ਚ ਪਾ ਕੇ ਰੱਖਦੇ ਸੀ ਰਾਤ ਨੂੰ, ਸਿਆਲ ਦੀ ਰਾਤ, ਤੇ ਜਦੋਂ ਸ਼ਕਤੀ ਆ ਗਈ ਸ੍ਰੀ ਅਮਰਦਾਸ ਜੀ ਸੇਵਾ ਕਰਦਿਆਂ ਕਰਦਿਆਂ, ਤੇ ਉਨ੍ਹਾਂ ਨੇ ਉਹ ਕੋਹੜ ਜਿਹੜਾ ਸੀ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦਾ ਆਪਣੀ ਸ਼ਕਤੀ ਨਾਲ ਦੂਰ ਕਰ ਦਿੱਤਾ ਸੀ। ਬਾਅਦ ਵਿਚ ਸਤਿਗੁਰਾਂ ਨੇ ਆਖਿਆ, ਨਹੀਂ ਪੁਰਖਾ, ਇਹ ਨਹੀਂ ਸੀ ਠੀਕ ਕਰਨਾ, ਇਹ ਤਾਂ ਸਾਨੂੰ ਸਜ਼ਾ ਮਿਲਣੀ ਚਾਹੀਦੀ ਇਹਨਾਂ ਪੈਰਾਂ ਨੂੰ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਮੱਥਾ ਟਿਕਾਇਆ ਹੈ। ਕੈਸੀ ਭਾਵਨਾ ਹੋਏਗੀ, ਕੈਸੀ ਕਮਾਈ ਹੋਵੇਗੀ, ਕੈਸੇ ਬਚਨ ਕਮਾਉਣ ਦੀ ਗੱਲ ਹੋਏਗੀ, ਇਨਸਾਨ ਨਹੀਂ ਸੋਚ ਸਕਦਾ। ਇਨਸਾਨੀ ਸੋਚ ਤੋਂ ਪਰੇ ਦੀਆਂ ਗੱਲਾਂ ਨੇ ਇਹੀ ਤਾਂ ਹਨ ਜਿਹੜੀਆਂ ਸਾਡੇ ਵਿਚ ਤੇ ਗੁਰੂ ਨਾਨਕ ਵਿਚ ਫਰਕ ਦੱਸਦੀ। ਅਸੀਂ ਕਿੱਥੇ ਖੜੇ ਹਾਂ? ਸਵਾਰਥ ਦੀ ਜ਼ਿੰਦਗੀ ਜੀ ਰਹੇ ਹਾਂ, ਇਹ ਪਰਮਾਰਥੀ ਖੇਡ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ। ਹਾਂਜੀ,
ਹਿਮ ਸ੍ਰੀ ਅਮਰਦਾਸ ਪਿੰਨ ਆਗੇ ਦੁਖਰਿਤ ਸੇਵਾ ਮੈਂ ਨਿਤ ਲਾਗੇ।
ਅੱਗੇ ਫਿਰ ਗੁਰੂ ਅਮਰਦਾਸ ਜੀ ਨੇ 12 ਸਾਲ ਸੇਵਾ ਕੀਤੀ, ਔਰ ਸੇਵਾ ਕੈਸੀ? ਹਸਤੀ ਸਿਰ ਜੋ ਅੰਕਸ ਹੈ, ਐਰਨ ਜੋ ਸਿਰ ਦੇ, ਮਨ ਤਨ ਆਗੈ ਰਾਹ ਕੈ ਉਭੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। बड़ी कड़ी सेवा की थी।
एक समय गए तिनकी बाओ श्री अंगद गम ने मगमाओ।
एक बारी दी गल है कि श्री गुरु अंगद देव जी श्री अमरदास जी दी बांह फड़ के तुर पे।
सहज सुभाएक बाक करंते अपन बरोबर लियो चलंते।
अमरदास जी दे हाथ विच अपने हाथ दियां उंगलां पा लईयां। अमरदास जी दा सज्जा हाथ सी ते गुरु अंगद देव जी दा खब्बा हाथ सी। नाल लै के महाराज अपनी मस्ती च गुरु अंगद देव जी तुर पे सह सुभाव वचन कर रहे सन।
दुखी बालत कते यार हालत जब मग बिखे चरण को डालत।
गुरु अमरदास जी अपने गुरु नु ए भी नहीं कह सकते मेरी बांह छड़ो। ते नाल तुरदियां डर भी आ रहा सी भी पूरे गुरु दे बराबर तुर रहा मैं। पैर दे नाल पिछे हौले हौले कदम रखते सन भी महाराज दे बराबर ना होवां। डरदे सन पैर रखते सन पर ए खब्बी बांह जिहड़ी सी ना ए हिलदी सी ते ए हिलदी हिलदी अगे चली गई।
एक बार तज अदक हिलाई गुर अंगद ते की अगवाए।
ओ बां हिल गई ते गुरु अंगद देव जी तो अगे हो गई।
देखत दिल ओर दा कनेरा।
अमरदास जी दा दिल दहल गया कि मैं अपने गुरु तो बां अगे कर ली है।
भई अवग्या ए कर मेरा।
ए मेरे हाथ तो अवग्या हुई है मेरी बां ने गुस्ताखी कीती है।
गुर आगे होयो बदहाला।
इस बां दी क्या मजाल है कि तिना लोका दे मालक तो अगे जावे।
उचित पिछारी रह बेवाला।
ए ते मैनू पिछे रहना चाहिए मैं अगे बांह क्यों कीती है।
अब इसको त्यागन मन आवे।
हुण इस बांह दा त्याग ही कर देंगे।
छेदन कर गेरन ही पावे।
इस बांह नू कुहाड़ी नाल जां किसे टोके नाल वढ के सिट देंगे।
श्री अंगद दिश बोर बिचारे उगर करम पिक कोप न धारे।
ये फिर मन च डर होर आ गया भी जे मैं बांह वड के सुटांगा ते सतगुरु नाराज हो जाणगे भी इसने बड़ा करड़ा हठ वाला कर्म क्यों कीता है बांह क्यों वड्डी है। फिर गुरु अंगद देव जी होर गुस्सा करनगे।
यहां ते ने छेदन शुभ कृते।
इस करके बांह नू वड्डना तां ठीक नहीं है।
त्यागन करो बांह निज जीते।
अज तों बाद इस बांह तो कम लेना छड्ड दईए।
तजो अपन पो इस ते अबे कार न करो इसी ते कबे।
अज तों इस बांह नू अपनी नहीं समझांगा ते इस बांह तो कम नहीं लवांगा।
मैं अब पोकन कबो करो।
इस बांह दी संभाल नहीं करनी है बांह इदा समझनी जिवे है ही नहीं।
बने सुकामन इम पर हरो।
तो कम नहीं लवांगे आपे सुख के चढ़ जाएगी।
हस विचार कर छाती लाए निश्चिन राखी टिकाए।
विचार के श्री अमरदास जी अपनी खब्बी बांह छाती ना ला लई सी ते उस तो बाद तो कम लेना छड़ दिता सी।
बिन हाले एक छल जब रही।
तो कई साल बिना हले एक छाती नाल जो लगी रही।
शुशक पही पुन पेखी नहीं ओकी नहीं।
वो बात सुख गई ते फिर वो कम करन तो रह गई।
इत्यादक प्राण गुर कर के रे।
जो महाराज श्री गुरु अमरदास जी नू भाई बल्लू जी बस्त्र पवाया करदे सन ਤਾਂ ਇਤਿਹਾਸ ਵਿਚ ਜ਼ਿਕਰ ਆਉਂਦਾ ਵੀ ਏਦਾਂ ਬਾਂਹ ਚੁੱਕਣੀ ਪੈਂਦੀ ਸੀ ਭਾਈ ਬੱਲੂ ਨੂੰ ਕਿਉਂਕਿ ਇਹ ਬਾਂਹ ਚ ਗੁਰੂ ਸਾਹਿਬ ਜੀ ਦੇ ਬਸਤਰ ਪਵਾਉਣ ਲਈ ਭਾਈ ਬੱਲੂ ਨੂੰ ਕੱਪੜਾ ਪਾਉਣਾ ਪੈਂਦਾ ਸੀ ਬਾਂਹ ਪਾਣੀ ਪੈਂਦੀ ਸੀ। ਇਹ ਬਾਂਹ ਆਪਣੇ ਆਪ ਗੁਰੂ ਸਾਹਿਬ ਨਹੀਂ ਸੀ ਹਿਲਾਇਆ ਕਰਦੇ।
ਨਹੀਂ ਨੇਮ ਕਰ ਗਿਰੇ ਪਛੇਰੇ।
ਗੁਰੂ ਸਾਹਿਬਾਂ ਨੇ ਜਿਹੜਾ ਨੇਮ ਕਰ ਲਿਆ ਉਹ ਪੂਰਾ ਹੀ ਕੀਤਾ। ਦੇਖੋ
ਤਿਮ ਹੀ ਪ੍ਰਣ ਧਾਰਿਓ ਹਰੀ ਰਾਏ ਸਿੱਖ ਪਿਤਾ ਮੈਂ ਤੇ ਜਬ ਪਾਏ।
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਵੀ ਪਰਣ ਕੀਤਾ ਵੀ ਮੈਂ ਆਪਣੇ ਪਿਤਾ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੂੰ ਕਮਾਵਾਂਗਾ। ਇਹ ਬਸਤਰਾਂ ਦਾ 101 ਕਲੀਆਂ ਦਾ ਚੋਲਾ ਜੋ ਹੈ ਇਹ ਖੱਬੇ ਹੱਥ ਦੇ ਉੱਤੇ ਰੱਖਣਾ ਸਾਂਭ ਕੇ ਰੱਖਣਾ ਸੰਕੋਚ ਕੇ ਰੱਖਣਾ ਹੈ।
ਛੱਤ ਪਾਲਣ ਹੀ ਪਹਿਰੇ ਜਾਮਾ
ਸੋ ਚਲੀਆਂ ਦਾ ਹੀ ਚੋਲਾ ਪਹਿਨਦੇ ਸਨ
ਸੂਖਮ ਬਸਤਰ ਸਜਾਇਆ ਬਿਰਾਮਾ
ਸੂਖਮ ਬਸਤਰ ਦਾ ਸੁੰਦਰ ਚੋਲਾ ਹੁੰਦਾ ਸੀ ਰੋਜ਼ ਨਵਾਂ ਪਹਿਨਦੇ ਸਨ
ਚਲਦੇ ਸਮੇਂ ਨਾ ਕਰਦੇ ਛੂਣਾ
ਚਲਦਿਆਂ ਸਮੇਂ ਉਹਨੂੰ ਇਕੱਠਾ ਕਰ ਲੈਂਦੇ ਸੀ ਉਹਨੂੰ ਛੱਡਦੇ ਨਹੀਂ ਸਨ
ਕਰਤਰ ਸੁਖ ਚਵਤ ਬੋਲ ਉਰੇ
ਹੱਥ ਦੇ ਉੱਤੇ ਚੋਲਾ ਸਾਰਾ ਇਕੱਠਾ ਕਰਕੇ ਉਹਦਾ ਘੇਰਾ ਰੱਖਿਆ ਹੁੰਦਾ ਸੀ
ਇਮਕਿਰੀ ਹਰ ਗੋਬਿੰਦ ਸੁਣਾਏ ਆਪਣਾ ਸਥਾਨ ਬਿਰਾਜੇ ਆਏ
ਬਾਗ ਦੇ ਵਿਚ ਲੀਲਾ ਕਰਕੇ ਛੇਵੇਂ ਪਾਤਸ਼ਾਹ ਜੀ ਵਾਪਸ ਆਪਣੇ ਸਥਾਨ ਤੇ ਸੁਖ ਵਾਲੇ ਸਥਾਨ ਤੇ ਆ ਗਏ
ਖਾਨ ਪਾਨ ਕਰਕੇ ਬਿਸਰਾਮੇ
ਪ੍ਰਸ਼ਾਦ ਛਕ ਕੇ ਵਿਸਰਾਮ ਕੀਤਾ
ਸੇਵਾ ਕਰੇ ਸਿੱਖ ਸ਼ੁਭ ਕਾਮੇ
ਪ੍ਰੇਮ ਨਾਲ ਸੇਵਾ ਕਰਦੇ ਮਹਾਰਾਜ ਜੀ
ਕੇਤਕ ਦਿਨ ਇਮ ਭਏ ਬਿਤਾਏ
ਸਾਧ ਸੰਗਤ ਜੀ ਕੁਝ ਦਿਨ ਬਤੀਤ ਹੋਏ ਹਨ
ਕਰੇ ਉਧਾਰਨ ਜਨ ਸਮੁਦਾਇ
ਅਨੇਕ ਗੁਰਸਿੱਖਾਂ ਦੇ ਲੋਕ ਪ੍ਰਲੋਕ ਦੇ ਰਾਖੇ ਸਿੱਖਾਂ ਦਾ ਉਧਾਰ ਕਰ ਰਹੇ ਨੇ ਸਾਧ ਸੰਗਤ ਜੀ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਜੀ ਦਾ